ਗਰੀਬਨ ਬਾਜ ਦੁਸ਼ਟ ਦਮਨ ਜੀ ਨੂੰ ਨਿਰੰਕਾਰ ਜੀ ਨੇ, ਅਕਾਲ ਪੁਰਖ ਜੀ ਨੇ ਸੱਚਖੰਡ ਵਿਖੇ ਸੱਦਿਆ ਹੈ। ਦੁਸ਼ਟ ਦਮਨ ਜੀ ਦੀ ਔਰ ਅਕਾਲ ਪੁਰਖ ਜੀ ਦੀ ਮਿਲਣੀ ਹੋਈ। ਅਕਾਲ ਪੁਰਖ ਜੀ ਦੇ ਬੇਅੰਤ ਨਾਮ ਜੋ ਜਾਪ ਸਾਹਿਬ ਵਿੱਚ ਮਹਾਰਾਜ ਕਲਗੀਧਰ ਜੀ ਨੇ ਵਰਣਨ ਕੀਤੇ ਹਨ, ਉਹ ਨਾਮ ਅਕਾਲ ਪੁਰਖ ਜੀ ਦੇ ਦਰਬਾਰ ਦੇ ਵਿੱਚ ਕਹਿ ਕੇ ਪਰਮੇਸ਼ਰ ਦੀ ਵਡਿਆਈ ਕੀਤੀ ਹੈ, ਨਮਸਕਾਰ ਕੀਤੀ ਹੈ। ਨਮੋ ਸੱਤਿਆ ਨਾਮੰ, ਨਮੋ ਸੱਤਿਆ ਰੂਪੰ, ਚਿਦਾਨੰਦ ਏਕੋ ਅਨਾਮੈ ਅਰੂਪੰ, ਨਮੋ ਬੀਜ ਬੀਜੰ ਮਹਾਨੰ, ਮਹਾਨੰ ਸਮਾਨੰ, ਸਭੂਤੰ ਭਵਿੱਖੰ ਭਵਾਨੰ, ਇਹ ਬੇਅੰਤ ਨਾਮ ਕਹਿ ਕੇ ਅਕਾਲ ਪੁਰਖ ਜੀ ਦੀ ਵਡਿਆਈ ਕੀਤੀ। ਨਿਰੰਕਾਰ ਅਕਾਲ ਪੁਰਖ ਜੀ ਨੇ ਦੁਸ਼ਟ ਦਮਨ ਜੀ ਨੂੰ ਆਗਿਆ ਕੀਤੀ ਕਿ ਤੁਸੀਂ ਜਾਓ ਮਾਤ ਲੋਕ ਦੀ ਧਰਤੀ 'ਤੇ, ਜਨਮ ਧਾਰੋ, ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੌਵੇਂ ਜਾਮੇ 'ਚ ਵਰਤ ਰਹੀ ਹੈ, ਦਸਵੇਂ ਜਾਮੇ 'ਚ ਤੁਹਾਡੇ 'ਚ ਪ੍ਰਵੇਸ਼ ਕਰਨੀ, ਤੁਸਾਂ ਨੇ ਜਾ ਕੇ ਪੰਥ ਦੀ ਸਾਜਨਾ ਕਰਨੀ। ਕਲਗੀਧਰ ਜੀ ਕਹਿੰਦੇ, ਅਕਾਲ ਪੁਰਖ ਜੀ ਦੇ ਬਚਨ ਸੁਣ ਕੇ ਮੇਰਾ ਚਿੱਤ ਨਹੀਂ ਸੀ ਕਰਦਾ ਆਉਣ ਨੂੰ, ਚੇਤਨਾ ਪਿਓ ਹਮਰੋ ਆਵਨ ਕਹਿ, ਚੁਭੀ ਰਹੀ ਸ਼ਰੁਤ ਪ੍ਰਭ ਚਰਨਨ ਮੈਂ। ਕਹਿੰਦੇ ਜਿਵੇਂ ਕਿਵੇਂ ਕਰਕੇ ਅਕਾਲ ਪੁਰਖ ਜੀ ਨੇ ਸਾਨੂੰ ਸਮਝਾਇਆ, ਉਰੇ ਕਹਿ ਕੇ ਮਾਤ ਲੋਕ ਦੀ ਧਰਤੀ 'ਤੇ ਭੇਜਿਆ ਜਾਏ, ਜਹਾਂ ਤਹਿ ਧਰਮ ਚਲਾਓ, ਕਬੁੱਧ ਕਰਨ 'ਤੇ ਲੋਕ ਹਟਾਓ, ਧਰਮ ਦੀ ਸਥਾਪਨਾ ਕਰੋ, ਪੰਥ ਦੀ ਸਾਜਨਾ ਕਰੋ। ਅਕਾਲ ਪੁਰਖ ਜੀ ਦੇ ਬਚਨ ਸੁਣ ਕੇ ਦੁਸ਼ਟ ਦਮਨ ਜੀ ਅਕਾਲ ਪੁਰਖ ਜੀ ਦੇ ਸਨਮੁਖ ਖੜ੍ਹੇ, ਬੇਨਤੀ ਕਰਦੇ, ਮਹਾਰਾਜ ਆਪ ਜੀ ਦਾ ਹੁਕਮ ਸਿਰ ਬੱਥੇ ਹੈ, ਪਰ ਪੰਥ ਤਾਂ ਚੱਲੇਗਾ ਜੇ ਤੁਸੀਂ ਸਹਾਇਤਾ ਕਰੋਗੇ। ਤਾਂ ਅਕਾਲ ਪੁਰਖ ਜੀ ਨੇ ਕਿਹਾ, ਅਸੀਂ ਸਦਾ ਹੀ ਤੁਹਾਡੇ ਅੰਗ ਸੰਗ ਵਰਤਾਂਗੇ, ਸਦਾ ਅੰਗ ਸੰਗੇ ਅਭੰਗੰ ਬਬੂਤੇ ਦੀਆਂ ਬਰਕਤਾਂ ਤੁਹਾਡੇ ਪਾਸ ਰਹਿਣਗੀਆਂ, ਤੁਸੀਂ ਮੇਰੀ ਅੰਸ਼ ਲੈ ਕੇ ਜਾਣਾ, ਤੁਹਾਡੇ ਵਿੱਚ ਔਰ ਮੇਰੇ 'ਚ ਕੋਈ ਭੇਦ ਹੀ ਨਹੀਂ ਹੈ। ਦੁਸ਼ਟ ਦਮਨ ਜੀ ਨੂੰ ਇਹ ਵਚਨ ਕਹਿ ਕੇ ਅਕਾਲ ਪੁਰਖ ਜੀ ਨੇ ਵਿਦਾ ਕੀਤਾ। ਹੇਮਕੁੰਟ ਪਰਬਤ 'ਤੇ ਆਏ ਹਨ। ਇੱਥੇ ਜਿਹੜੇ ਦੁਸ਼ਟ ਦਮਨ ਜੀ ਦੇ ਜਿਤਨੇ ਸ਼ਾਗਿਰਦ ਸੀ, ਚੇਲੇ ਸੀ, ਸੇਵਕ ਸੀ, ਉਹਨਾਂ ਨੂੰ ਦੁਸ਼ਟ ਦਮਨ ਜੀ ਆਗਿਆ ਕਰ ਰਹੇ ਨੇ, ਔਰ ਕਲਗੀਧਰ ਪਾਤਸ਼ਾਹ ਪ੍ਰਕਾਸ਼ ਧਾਰ ਰਹੇ ਨੇ, ਦੁਸ਼ਟ ਦਮਨ ਜੀ ਦਸਵੇਂ ਜਾਮੇ ਦਾ ਸਵਰੂਪ ਲੈ ਰਹੇ ਹਨ। ਉਹ ਕਥਾ ਮਹਾਂਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਬਹੁਤ ਸ਼ਰਧਾ ਨਾਲ, ਭਾਵਨਾ ਨਾਲ ਲਿਖ ਰਹੇ ਨੇ। ਆਪਾਂ ਸਾਰਿਆਂ ਨੇ ਮਨ ਬਿਰਤੀਆਂ ਇਕਾਗਰ ਕਰਕੇ ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਹਿਰਦਿਆਂ 'ਚ ਵਸਾ ਕੇ ਗੁਰਦੇਵ ਦੀ ਕਥਾ ਸੁਣਨੀ ਹੈ। ਗੁਰੂ ਚਰਨਾਂ 'ਚ ਹਾਜ਼ਰੀਆਂ ਲਵਾਓ, ਰਸਨਾ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ ਸ਼੍ਰੀ
ਵਾਹੇ ਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹੇ ਗੁਰੂ ਸਾਹਿਬ। ਦੋਹਰਾ ਸਗਰੇ ਸਿੱਖ ਹਕਾਰ ਕੈ ਦਿਓ ਬੇਤੰਤ ਸੁਣਾਏ।
ਸਾਰੇ ਸਿੱਖ ਸੱਦ ਕੇ ਦੁਸ਼ਟ ਦਮਨ ਜੀ ਦੇ ਜਿੰਨੇ ਸੇਵਕ ਸਨ ਉਹਨਾਂ ਦੇ ਨਾਲ ਤਪ ਕਰ ਰਹੇ ਸੀ, ਜਿੱਥੇ ਜਿੱਥੇ ਵੀ ਸਨ। ਦੁਸ਼ਟ ਦਮਨ ਜੀ ਨੇ ਉਹਨਾਂ ਆਪਣੇ ਸਾਰੇ ਸੇਵਕਾਂ ਨੂੰ, ਸਿੱਖਾਂ ਨੂੰ ਸੱਦਿਆ, ਔਰ ਸੱਦ ਕੇ ਉਹਨਾਂ ਸਾਰਿਆਂ ਨੂੰ ਹੁਕਮ ਕੀਤਾ, ਆਪਣਾ ਬਿਰਤਾਂਤ ਸੁਣਾਇਆ।
ਧਰਹਿ ਤਰਾ ਤਲ ਜਨਮ ਕੋ ਸ਼੍ਰੀ ਗੁਰ ਆਇਸ ਪਾਏ।
ਸਾਨੂੰ ਅਕਾਲ ਪੁਰਖ ਜੀ ਦੀ ਆਗਿਆ ਹੋਈ ਹੈ ਕਿ ਅਸੀਂ ਹੁਣ ਜਨਮ ਲੈਣਾ ਹੈ, ਜਨਮ ਧਾਰਨਾ ਹੈ। ਇਹ ਸਾਨੂੰ ਅਕਾਲ ਪੁਰਖ ਜੀ ਦਾ ਹੁਕਮ ਹੋਇਆ। ਅਕਾਲ ਪੁਰਖ ਜੀ ਕਹਿੰਦੇ, ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪ੍ਰਚੁਰ ਕਰ ਬੇਕੋ ਸਾਜਾ। ਅਕਾਲ ਪੁਰਖ ਜੀ ਦਾ ਇਹ ਹੁਕਮ ਸਾਡੇ ਪ੍ਰਤੀ ਹੋਇਆ ਹੈ।
ਤੁਮ ਭੀ ਚੱਲ ਸਭ ਦੇਸ਼ ਮੈਂ ਧਰਹੋ ਸੋ ਨਰਨ ਸਰੀਰ।
ਤੁਸੀਂ ਵੀ ਜਾਓ, ਇਹ ਸਰੀਰ ਜਿਹੜੇ ਪੁਰਾਤਨ ਸਰੀਰ ਨੇ ਤੁਹਾਡੇ ਇਹਨਾਂ ਸਰੀਰਾਂ ਨੂੰ ਤਿਆਗ ਕੇ ਜੋ ਨਵੀਨ ਸਰੀਰ ਹਨ ਉਹ ਨਵੇਂ ਸਰੀਰ ਧਾਰਨ ਕਰੋ। ਜਿਹੜੇ ਕੋਈ ਭਜਨ ਬੰਦਗੀ ਵਾਲੇ ਗੁਰਮੁਖ ਹਨ ਉਹਨਾਂ ਦੇ ਘਰ ਵਿੱਚ ਜਾ ਕੇ ਤੁਸੀਂ ਵੀ ਜਨਮ ਲੈ ਲਵੋ।
ਛਤਰੀ ਧਰਮ ਨਿਭਾਹੇ ਕੈ ਜੁੱਤ ਬਿਖੈ ਬਨ ਬੀਰ।
ਛਤਰੀ ਧਰਮ ਦੀ ਅਸੀਂ ਨਿਰਵਾਣ ਕਰਾਂਗੇ, ਜਦੋਂ ਦਸਵੇਂ ਜਾਮੇ 'ਚ ਵਰਤਾਂਗੇ ਅਸੀਂ ਸਰੂਪ ਧਾਰਨਾ, ਤਾਂ ਉਹਦੇ ਵਿੱਚ ਛਤਰੀ ਧਰਮ ਦੀ ਅਸੀਂ ਪਾਲਣਾ ਕਰਨੀ। ਤੁਸੀਂ ਵੀ ਛਤਰੀ ਧਰਮ ਦਾ ਨਿਰਵਾਹ ਕਰਿਓ, ਸ਼ਸਤਰਧਾਰੀ ਹੋ ਕੇ ਰਣ ਭੂਮੀ 'ਚ ਤੁਸੀਂ ਵੀ ਲੜਨਾ ਹੈ, ਅਸੀਂ ਵੀ ਯੁੱਧ ਤਰ ਕਰਨ ਵਾਸਤੇ, ਮਲੇਛਾਂ ਤੇ ਜਰਵਾਣਿਆਂ ਨੂੰ ਸੋਧਾ ਲਾਉਣ ਵਾਸਤੇ ਅਵਤਾਰ ਧਾਰਨਾ, ਜੰਗ ਕਰਨ ਲਈ ਅਵਤਾਰ ਧਾਰਨਾ ਹੈ।
ਸਵਈਆ ਕੇਸ ਰੱਖੋ ਕੱਛ ਉਪਰ ਬੇਸ ਮੈਂ।
ਸਭ ਨੇ ਕੇਸਾ ਧਾਰੀ ਰਹਿਣਾ ਹੈ, ਤੁਸੀਂ ਜਿੰਨਿਆਂ ਨੇ ਵੀ ਤੁਸੀਂ ਸਰੀਰ ਧਾਰਨੇ। ਅਸੀਂ ਜਿਹੜਾ ਪੰਥ ਸਾਜਣਾ ਹੈ ਉਹ ਪੰਥ ਕੇਸਾ ਧਾਰੀਆਂ ਦਾ ਪੰਥ ਹੋਣਾ, ਸਾਬਤ ਸੂਰਤ ਕੇਸਾਂ ਵਾਲਾ ਪੰਥ, ਕਹਿੰਦੇ ਸਭ ਨੇ ਕੇਸ ਰੱਖਣੇ ਹੈ ਔਰ ਤੇੜ ਅਸੀਂ ਤੁਹਾਨੂੰ ਕਛਹਿਰਾ ਧਾਰਨ ਕਰਵਾਉਣਾ ਹੈ। ਜਿਹੜੀ ਜੱਤ ਦੀ ਨਿਸ਼ਾਨੀ ਦਾ ਪ੍ਰਮਾਣ ਹੋਵੇਗਾ, ਤੇ ਕੱਛ ਦਾ ਮਤਲਬ ਕਛਹਿਰਾ, ਉੱਪਰ ਮੈਂ ਇਹ ਉੱਪਰੋਂ ਧਾਰਨ ਕਰਨਾ ਹੈ।
ਆਯੁਧ ਧਾਰ ਮਚਾਏ ਲੜਾਈ,
ਤੁਸੀਂ ਸ਼ਸਤਰ ਧਾਰਨ ਕਰਨੇ ਹਨ, ਮੈਂ ਆਪਣੇ ਪੰਥ ਨੂੰ ਆਪਣੇ ਸਿੱਖਾਂ ਨੂੰ ਸ਼ਸਤਰ ਧਾਰਨ ਕਰਵਾਉਣੇ ਨੇ, ਜਿਨ੍ਹਾਂ ਸ਼ਸਤਰਾਂ ਨੂੰ ਧਾਰਨ ਕਰਕੇ ਉਹ ਲੜਾਈ ਕਰਨਗੇ, ਜੰਗ ਲੜਨਗੇ।
ਸ਼ਤਰਨ ਜੀਤੋ ਤੋ ਥਿਤ ਪਾਵਹੋ,
ਜੇ ਦੁਸ਼ਮਣਾਂ ਨੂੰ ਜਿੱਤੋਗੇ ਤੇ ਟਿਕੇ ਰਹੋਗੇ, ਜੇ ਦੁਸ਼ਮਣਾਂ ਨਾਲ ਲੜੋਗੇ ਤੇ ਉਹਨਾਂ ਤੇ ਜਿੱਤ ਪ੍ਰਾਪਤ ਕਰੋਗੇ ਤੇ ਥਿਤ ਪ੍ਰਾਪਤ ਕਰੋਗੇ।
ਰਾਜ ਕਰਹੋ ਸੁਖ ਲੈ ਸਮੁਦਾਈ,
ਤੁਹਾਨੂੰ ਰਾਜ ਪ੍ਰਾਪਤ ਹੋਣਗੇ, ਸਾਰੇ ਸੁਖ ਪ੍ਰਾਪਤ ਹੋਣਗੇ, ਕਿਉਂਕਿ ਲੜੇ ਬਿਨਾਂ, ਜੰਗ ਲੜੇ ਬਿਨਾਂ, ਵੈਰੀਆਂ ਤੇ ਜਿੱਤ ਕੀਤੇ ਬਿਨਾਂ, ਜੰਗ ਦੇ ਵਿੱਚ ਲੜੇ ਤੋਂ ਬਿਨਾਂ ਰਾਜ ਦੀ ਪ੍ਰਾਪਤੀ ਨਹੀਂ ਹੁੰਦੀ।
ਨਾਹੇ ਤਾਂ ਜੁੱਧ ਮੈਂ ਕ੍ਰੋਧਤ ਹੋਇ,
ਜਿੱਤ ਜਾਓਗੇ ਤਾਂ ਰਾਜ ਪ੍ਰਾਪਤ ਹੋਣਗੇ, ਜੇ ਨਾ ਜਿੱਤੇ ਨਾਹੇ ਤਾਂ ਨਹੀਂ ਤਾਂ ਯੁੱਧ ਦੇ ਵਿੱਚ, ਜੰਗ ਦੇ ਮੈਦਾਨ ਵਿੱਚ ਕ੍ਰੋਧ ਧਾਰਨ ਕਰਕੇ, ਵੀਰ ਰਸ ਧਾਰਨ ਕਰਕੇ,
ਦੇਹੋ ਪ੍ਰਾਣ ਲਹੋ ਬ੍ਰਹਮ ਲੋਕ ਸੋਥਾਈ,
ਜੇ ਤੁਸੀਂ ਜੰਗ ਦੇ ਮੈਦਾਨ ਚ ਸ਼ਹੀਦੀ ਪ੍ਰਾਪਤ ਕਰੋਗੇ ਤਾਂ ਤੁਹਾਨੂੰ ਬ੍ਰਹਮ ਦੇ ਸਵਰੂਪ ਦੀ, ਅਕਾਲ ਪੁਰਖ ਦੇ ਸਵਰੂਪ ਦੀ ਪ੍ਰਾਪਤੀ ਹੋਵੇਗੀ। ਤੁਸੀਂ ਨਿਰੰਕਾਰ ਦੇ ਸਵਰੂਪ ਵਿੱਚ ਜਾ ਕੇ ਭੇਦ ਹੋਵੋਗੇ, ਸ੍ਰੇਸ਼ਟ ਥਾਂ ਜੋ ਬ੍ਰਹਮ ਜੀ ਦਾ, ਪਰਮੇਸ਼ਰ ਜੀ ਦਾ ਸਵਰੂਪ ਹੈ, ਉਹਦੇ ਵਿੱਚ ਜਾ ਕੇ ਇੱਕ ਮਿਕ ਹੋਵੋਗੇ।
ਸ੍ਰੀ ਗੁਰਦੇਵ ਕੋ ਸੇਵਨ ਕੈ,
ਸ੍ਰੀ ਗੁਰਦੇਵ ਅਕਾਲ ਪੁਰਖ ਜੀ ਦੀ ਸੇਵਾ ਕਰੋਗੇ।
ਅਹੰਮੇਵ ਬਿਨਾ ਦੇਹ ਬੰਧ ਨਸਾਈ,
ਅਹੰਕਾਰ ਤੋਂ ਬਿਨਾ ਹੋ ਕੇ ਤੁਸੀਂ ਆਪਣੇ ਸਾਰੇ ਬੰਧਨਾਂ ਦਾ ਨਾਸ਼ ਕਰਕੇ ਮੁਕਤ ਹੋ ਜਾਓਗੇ। ਜੇ ਜੰਗ ਦੇ ਮੈਦਾਨ ਚ ਲੜ ਕੇ ਜਿੱਤੋਗੇ ਤਾਂ ਰਾਜ ਪਾਵੋਗੇ, ਸੁਖ ਪ੍ਰਾਪਤ ਕਰੋਗੇ, ਤੇ ਜੇ ਸ਼ਹੀਦੀ ਪ੍ਰਾਪਤ ਕਰ ਗਏ ਨਿਸ਼ਕਾਮ ਹੋ ਕੇ ਤਾਂ ਫਿਰ ਅਕਾਲ ਪੁਰਖ ਦੇ ਸਰੂਪ ਦੇ ਵਿੱਚ ਜਾ ਕੇ ਭੇਦ ਹੋਵੋਗੇ, ਤੁਹਾਡੇ ਸਾਰੇ ਬੰਧਨ ਨਸ਼ਟ ਹੋ ਜਾਣਗੇ।
ਸਿੱਖਨ ਸੋਇਮ ਕੋਮਲ ਪਾਖ,
ਦੁਸ਼ਟ ਦਮਨ ਜੀ ਨੇ ਆਪਣੇ ਸਾਰੇ ਸੇਵਕਾਂ ਨੂੰ ਇਹ ਬਚਨ ਆਪਣੇ ਸਾਰੇ ਸਿੱਖਾਂ ਨੂੰ ਬੜੇ ਕੋਮਲ ਸ਼ਬਦ ਬੋਲੇ ਕਹੇ।
ਮਹਾਰਥ ਹੈ ਸਭ ਕੋ ਸੁਖਦਾਈ,
ਇਹਦੇ ਵਿੱਚ ਬੜਾ ਗੂੜ੍ਹ ਸਿਧਾਂਤ ਸੀ, ਇਹਨਾਂ ਬਚਨਾਂ ਵਿੱਚ ਗੂੜ੍ਹ ਅਰਥ ਸੀ, ਉਹ ਗੂੜ੍ਹ ਅਰਥ ਵਾਲੇ, ਗੂੜ੍ਹ ਸਿਧਾਂਤ ਵਾਲੇ ਮਹਾਂਵਾਕ, ਜਿਹੜੇ ਸਭ ਨੂੰ ਸੁਖ ਦੇਣ ਵਾਲੇ ਮਹਾਂਵਾਕ ਨੇ, ਉਹ ਮਹਾਂਵਾਕ ਦੁਸ਼ਟ ਦਮਨ ਜੀ ਨੇ ਕਹੇ।
ਯੋਗ ਮਹਾ ਤਪ ਸਾਧਨ ਆਦਿਕ,
ਕਹਿੰਦੇ ਕੋਈ ਯੋਗ ਦੀ ਸਾਧਨਾ ਕਰਦਾ ਹੈ, ਕੋਈ ਬੜੀ ਵੱਡੀ ਭਾਰੀ ਤਪੱਸਿਆ ਦੀ ਸਾਧਨਾ ਕਰਦਾ, ਤਪ ਕਰਦਾ ਹੈ,
ਹੈ ਇਨ੍ਹਾਂ ਕੋ ਫਲ ਸੋਲੇ ਹੋ ਪਾਈ।
ਯੋਗ ਦਾ, ਤਪੱਸਿਆ ਦਾ, ਹੋਰ ਸਾਧਨਾ ਦਾ ਕਈ ਪ੍ਰਕਾਰ ਦਾ ਫਲ ਹੈ, ਇਹਨਾਂ ਦਾ ਵੱਡਾ ਭਾਰੀ ਫਲ ਪ੍ਰਾਪਤ ਹੁੰਦਾ ਹੈ।
ਚੀਤ ਲਗਾਵੋ ਹੋ ਮੋਹੇ ਬਿਖੈ,
ਤੁਸੀਂ ਆਪਣਾ ਚਿੱਤ ਮੇਰੇ ਵਿੱਚ ਲਾਉਣਾ, ਜਦੋਂ ਮਾਤ ਲੋਕ ਦੀ ਧਰਤੀ ਤੇ ਤੁਸੀਂ ਜਨਮ ਧਾਰਨਾ, ਤੁਸਾਂ ਨੇ ਆਪਣਾ ਚਿੱਤ ਸਾਡੇ ਵਿੱਚ ਲਾਉਣਾ ਹੈ।
ਮਨ ਸੰਗ ਰਹੋ ਪੁੰਨ ਨਾ ਪਰਮਾਈ,
ਤੁਸੀਂ ਆਪਣੇ ਮਨ ਚ ਇਹ ਜਾਣਨਾ ਕਿ ਸਤਿਗੁਰੂ ਜੀ ਸਦਾ ਹੀ ਸਾਡੇ ਅੰਗ ਸੰਗ ਹਨ, ਗੁਰ ਮੇਰਾ ਸੰਗ ਸਦਾ ਹੈ, ਨਾਲੇ ਵਾਲੀ ਅਵਸਥਾ ਬਣਾਉਣੀ ਹੈ, ਫਿਰ ਤੁਸੀਂ ਕਦੇ ਭਰਮੋਗੇ ਨਹੀਂ, ਤੁਹਾਡੇ ਅੰਦਰ ਕਦੇ ਕਿਸੇ ਪ੍ਰਕਾਰ ਦਾ ਭਰਮ ਨਹੀਂ ਆਵੇਗਾ, ਨਾ ਹੀ ਕਿਸੇ ਦੇ ਭਰਮਾਇਆ ਭਰਮੋਗੇ।
ਸ੍ਰੀ ਸਤਨਾਮ ਸਦਾ ਸਿਮਰੈ,
ਸਦਾ ਆਪਣੀ ਰਸਨਾ ਤੋਂ ਸੱਚੇ ਨਾਮ ਦਾ ਜਾਪ ਜਪਣਾ, ਨਾਮ ਸਿਮਰਨਾ ਹੈ।
ਕਲ ਕਾਲ ਮੈਂ ਅੰਤ ਸਭੋ ਮਿਲ ਜਾਈ,
ਇਹ ਕਲੀ ਕਾਲ ਦਾ ਸਮਾਂ, ਜਦੋਂ ਇਹਦੇ ਵਿੱਚ ਤੁਸੀਂ ਨਾਮ ਸਿਮਰੋਗੇ, ਮੇਰੇ ਚ ਚਿੱਤ ਲਾਵੋਗੇ, ਤਾਂ ਅੰਤ ਸਮੇਂ ਸਾਰੇ ਤੁਸੀਂ ਮੇਰੇ ਵਿੱਚ ਹੀ ਮਿਲ ਕੇ ਭੇਦ ਹੋ ਜਾਵੋਗੇ, ਤੁਸੀਂ ਮੇਰੇ ਵਿੱਚ ਹੀ ਮਿਲ ਜਾਵੋਗੇ, ਮੇਰੇ ਸਰੂਪ ਵਿੱਚ ਹੀ ਤੁਹਾਡੀ ਇਕਤਾ ਮਿਕਤਾ ਹੋ ਜਾਵੇਗੀ।
ਸਵਈਆ ਛੰਦ ਦੁਸ਼ਟ ਦਮਨ ਨਿਜ ਰੂਪ ਰਮਨ ਸਦ,
ਦੁਸ਼ਟ ਦਮਨ ਜੀ ਦਾ ਜੋ ਬੜਾ ਸੁੰਦਰ ਸਵਰੂਪ ਹੈ,
ਇਮ ਸਿੱਖਿਆਨ ਕੋ ਤਪ ਫਲ ਦੀਨ,
ਜੋ ਇਹਨਾਂ ਸਿੱਖਾਂ ਨੇ ਤਪ ਕੀਤਾ, ਇਹਨਾਂ ਦੇ ਸੇਵਕਾਂ ਨੇ ਤਪ ਕੀਤਾ, ਉਹਨਾਂ ਨੂੰ ਬਚਨ ਕਰਕੇ ਫਲ ਦੇ ਦਿੱਤਾ ਕਿ ਤੁਸੀਂ ਜਿਹੜੀ ਇਹ ਤਪੱਸਿਆ ਕੀਤੀ ਹੈ, ਯੋਗ ਸਾਧਿਆ, ਇਹਦਾ ਫਲ ਤੁਹਾਨੂੰ ਇਹ ਮਿਲੇਗਾ ਕਿ ਤੁਸੀਂ ਜਦੋਂ ਜਨਮ ਧਾਰ ਕੇ ਜਾਓਗੇ, ਤੁਹਾਡੇ ਮਨ ਵਿੱਚ ਸਦਾ ਤੁਸੀਂ ਮੇਰੀ ਸਮੀਪਤਾ ਦਾ ਆਨੰਦ ਮਾਣੋਗੇ, ਤੁਸੀਂ ਸਦਾ ਸਿਮਰਨ ਕਰੋਗੇ ਔਰ ਮੇਰੇ ਸਰੂਪ ਵਿੱਚ ਹੀ ਅੰਤ ਨੂੰ ਅਭੇਦ ਹੋ ਜਾਓਗੇ, ਇਹ ਤੁਹਾਡੀ ਤਪੱਸਿਆ ਦਾ ਫਲ ਹੈ। ਉਹੀ ਨੇ ਸਾਰੇ ਭਾਈ ਦਇਆ ਸਿੰਘ, ਧਰਮ ਸਿੰਘ ਵਰਗੇ ਮਹਾਂਪੁਰਖ। ਕਲਗੀਆਂ ਵਾਲੇ ਪਾਤਸ਼ਾਹ ਦੇ ਬਚਨਾਂ ਨਾਲ ਉਹੀ ਤਪਸਵੀ ਨੇ ਜਿਹੜੇ ਦਸਵੇਂ ਪਾਤਸ਼ਾਹ ਦੇ ਦੁਸ਼ਟ ਦਮਨ ਦੇ ਸਰੂਪ ਵਿੱਚ ਸੇਵਕ ਨੇ, ਉਹੀ ਜਨਮ ਧਾਰ ਕੇ ਆਏ ਆਤਮ ਗਿਆਨੀ ਮਹਾਂਪੁਰਖ। ਇਹਨਾਂ ਨੂੰ ਸਾਰਿਆਂ ਨੂੰ ਇਹਨਾਂ ਦੀ ਤਪੱਸਿਆ ਦਾ ਫਲ ਦੇ ਕੇ ਤੋੜਿਆ ਹੈ।
ਰਹਿਤ ਸਹਿਤ ਹੋਏ ਉਰ ਗੁਰ ਸਿਮਰਨ,
ਰਹਿਤ ਕਹਿਤ ਵਿੱਚ ਰਹਿਤ ਦੇ ਸਹਿਤ ਹੋਵੋਗੇ, ਤੁਹਾਡੇ ਹਿਰਦੇ ਵਿੱਚ ਗੁਰੂ ਦਾ ਸਿਮਰਨ ਚੱਲੇਗਾ।
ਛਤਰੀ ਧਰਮ ਨਿਰਵਾਹੇ ਪ੍ਰਬੀਨ,
ਤੁਸੀਂ ਆਪਣੇ ਛਤਰੀ ਧਰਮ ਨੂੰ ਨਿਭਾਵੋਗੇ, ਛਤਰੀ ਧਰਮ ਦੀ ਪਾਲਣਾ ਕਰੋਗੇ।
ਜਨਮ ਮਰਨ ਸੰਕਟ ਕੋ ਤਿਆਗਨ,
ਜਨਮ ਤੇ ਮਰਨ ਦਾ ਜੋ ਵੱਡਾ ਭਾਰੀ ਸੰਕਟ ਹੈ ਉਹ ਤੁਹਾਡਾ ਤਿਆਗਿਆ ਜਾਵੇਗਾ।
ਨਿਤ ਮਮ ਨਿਕਟ ਕੇ ਮੋਹ ਮਹਿਲੀਨ,
ਤੁਸੀਂ ਸਦਾ ਮੇਰੇ ਵਿੱਚ ਹੀ ਲੀਨ ਰਹੋਗੇ, ਜਾਂ ਮੇਰੇ ਕੋਲ ਰਹੋਗੇ ਜਾਂ ਮੇਰੇ ਵਿੱਚ ਹੀ ਲੀਨ ਰਹੋਗੇ।
ਤੂੰ ਲੋਕ ਕੋ ਆਨੰਦ ਦੀਨਸ,
ਦੋਹਾਂ ਜਹਾਨਾਂ ਦਾ ਤੁਹਾਨੂੰ ਆਨੰਦ ਦੇ ਦਿੱਤਾ ਹੈ, ਲੋਕ ਦਾ ਵੀ ਤੇ ਪਰਲੋਕ ਦਾ ਵੀ।
ਪ੍ਰਥਮ ਪੰਥ ਤੇ ਪੰਥ ਨਵੀਨ,
ਜਿੰਨੇ ਪੰਥ ਅੱਜ ਤਾਈਂ ਚੱਲੇ ਨੇ ਸੰਸਾਰ ਵਿੱਚ, ਮਹਾਰਾਜ ਦੁਸ਼ਟ ਦਮਨ ਜੀ ਕਹਿੰਦੇ ਅਸੀਂ ਦਸਵੇਂ ਜਾਮੇ ਚ ਜਿਹੜਾ ਪੰਥ ਸਾਜਣਾ ਉਹ ਦੁਨੀਆਂ ਦੇ ਸਮਸਤ ਪੰਥਾਂ ਵਿੱਚੋਂ ਨਵੀਨ ਪੰਥ ਹੋਵੇਗਾ, ਨਵਾਂ ਪੰਥ ਹੋਵੇਗਾ।
ਸੁਣ ਕਰ ਸਿੱਖ ਅਖਿਲ ਹਰ ਖਾਏ,
ਦੁਸ਼ਟ ਦਮਨ ਜੀ ਦੇ ਬਚਨ ਉਹਨਾਂ ਦੇ ਸਾਰੇ ਸੇਵਕਾਂ ਨੇ ਸੁਣੇ, ਸੁਣ ਕੇ ਬਹੁਤ ਪ੍ਰਸੰਨ ਤੇ ਆਨੰਦਿਤ ਹੋਏ।
ਹੱਥ ਜੋੜ ਕੇ ਸੀਸ ਨਿਵਾਏ,
ਹੱਥ ਜੋੜ ਕੇ ਬੜੇ ਅਦਬ ਨਾਲ ਸਤਿਕਾਰ ਨਾਲ ਇਹਨਾਂ ਸਾਰੇ ਸੇਵਕਾਂ ਨੇ ਦੁਸ਼ਟ ਦਮਨ ਜੀ ਨੂੰ ਸੀਸ ਝੁਕਾ ਕੇ ਮੱਥਾ ਟੇਕਿਆ।
ਮਹਾਬਾਹੋ ਉਤਸਾਹ ਮਹਾਤਮ,
ਬੋਲੇ ਹੇ ਦੁਸ਼ਟ ਦਮਨ ਜੀ ਤੁਸੀਂ ਮਹਾਬਾਹੂ ਹੋ, ਤੁਸੀਂ ਵੱਡੇ ਭਾਰੀ ਉਤਸ਼ਾਹ ਵਾਲੇ ਮਹਾਤਮ ਹੋ।
ਪ੍ਰਥਮ ਇਕਾਕੀ ਰਿਪ ਸਮੁਦਾਏ,
ਤੁਸੀਂ ਪਹਿਲਾਂ ਬਹੁਤ ਇਕੱਲਿਆਂ ਨਹੀਂ ਬਹੁਤ ਸਾਰੇ ਦਾਨਵਾਂ ਨੂੰ ਰਾਕਸ਼ਾਂ ਨੂੰ ਜੰਗ ਦੇ ਮੈਦਾਨ ਚ ਮਾਰ ਮੁਕਾਇਆ ਹੈ।
ਸਹਿਤ ਸੁਬੇਲ ਬੇਲ ਬੜ ਜੋਧੇ,
ਵੱਡੇ ਸੁਬੇਲ ਤੇ ਬੇਲ ਵਰਗੇ ਯੋਧੇ ਉਹਨਾਂ ਦੇ ਨਾਲ ਉਹਨਾਂ ਦੇ ਸਮੇਤ ਲੱਖਾਂ ਦੀ ਗਿਣਤੀ ਚ ਜਿਹੜੇ ਦਾਨਵ ਸਨ।
ਦ੍ਰਿੜ ਹੈ ਸੰਗਰ ਮਹਿਤ ਮਚਾਏ,
ਉਹਨਾਂ ਨੂੰ ਦ੍ਰਿੜ ਹੋਵੇ ਕੇ ਜੰਗ ਦੇ ਮੈਦਾਨ ਚ ਪ੍ਰਪੱਕ ਹੋ ਕੇ ਸੰਗਰ ਕੀਤਾ ਔਰ ਭਿਆਨਕ ਸੰਗਰ ਕਰਕੇ ਜੰਗ ਦੇ ਮੈਦਾਨ ਵਿੱਚ।
ਤਜੇ ਮਾਰ ਗਣ ਅਸੁਰ ਮਾਰ ਗਣ,
ਆਪਣੇ ਤੀਰ ਛੱਡ ਕੇ ਉਹਨਾਂ ਦੁਸ਼ਟਾਂ ਨੂੰ ਅਸਰਾਂ ਨੂੰ ਜੰਗ ਦੇ ਮੈਦਾਨ ਚ ਮਾਰਿਆ।
ਜਥਾ ਮਾਰ ਗਣ ਹੱਥ ਖਗ ਰਾਏ,
ਜਿਵੇਂ ਸੱਪਾਂ ਦੇ ਉੱਤੇ ਗਰੜ ਪੈਂਦਾ ਨਾ ਟੁੱਟ ਕੇ ਤੇ ਸੱਪਾਂ ਨੂੰ ਮਾਰ ਮੁਕਾਉਂਦਾ, ਏਦਾਂ ਤੁਸੀਂ ਉਹਨਾਂ ਦਾਨਵਾਂ ਨੂੰ ਤੀਰ ਮਾਰ ਕੇ ਜੰਗ ਦੇ ਮੈਦਾਨ ਚ ਮਾਰ ਮੁਕਾਇਆ ਹੈ।
ਬੇਲ ਸੁਬੇਲ ਸੰਘਾਰਨ ਕਰਕੇ,
ਬੇਲ ਸੁਬੇਲ ਵਰਗੇ ਵੱਡੇ ਦਾਨਵ ਜਿਹੜੇ ਕਿਸੇ ਦੇ ਕਾਬੂ ਨਹੀਂ ਸਨ ਆਉਂਦੇ ਉਹ ਵੀ ਤੁਸੀਂ ਮਾਰ ਮੁਕਾਏ।
ਦੁਸ਼ਟ ਦਮਨ ਨਿਜ ਨਾਮ ਤਰਾਏ,
ਉਹਨਾਂ ਨੂੰ ਮਾਰਨ ਤੋਂ ਬਾਅਦ ਤੁਹਾਡਾ ਨਾਮ ਪ੍ਰਸਿੱਧ ਹੋਇਆ ਦੁਸ਼ਟ ਦਮਨ, ਉਹਨਾਂ ਸਮਸਤ ਦੁਸ਼ਟਾਂ ਨੂੰ ਦਮਨ ਕਰਕੇ ਮਾਰਨ ਤੋਂ ਬਾਅਦ ਆਪ ਜੀ ਦਾ ਨਾਮ ਦੁਸ਼ਟ ਦਮਨ ਪ੍ਰਸਿੱਧ ਹੋਇਆ।
ਰਣ ਪ੍ਰਿਯ ਰਣ ਕਰ ਅਸੁਰ ਸੰਘਾਰੇ,
ਜੰਗ ਨਾਲ ਯੁੱਧ ਨਾਲ ਪਿਆਰ ਕਰਨ ਵਾਲੇ ਹੋ, ਜੰਗ ਨਾਲ ਪਿਆਰ ਕਰਕੇ ਜੰਗ ਦੇ ਮੈਦਾਨ ਵਿੱਚ ਅਸੁਰਾਂ ਦਾ ਸੰਘਾਰ ਕੀਤਾ ਹੈ।
ਧੀਰਜ ਧੀਰਜ ਅਧਿਕ ਉਪਾਏ,
ਧੀਰਜ ਦੇ ਬੀਜ ਨੂੰ ਤੁਸੀਂ ਧਰਤੀ ਤੇ ਰੱਖਿਆ, ਧੀਰਜ ਦੇ ਬੀਜ ਨੂੰ ਸੰਸਾਰ ਦੇ ਵਿੱਚ ਫਲੀਭੂਤ ਕੀਤਾ ਹੈ।
ਮਾਨੁਖ ਤਨ ਲੀਲਾ ਮਹਿ ਖੇਲਹੋ,
ਹੁਣ ਤੁਸੀਂ ਮਾਨਵੀ ਸਰੀਰ ਧਾਰਨ ਕਰਕੇ ਲੀਲਾ ਕਰਨੀ ਹੈ ਸੰਸਾਰ ਚ, ਮਾਨਖੀ ਸਰੀਰ ਦੇ ਵਿੱਚ ਸੰਸਾਰ ਦੇ ਵਿੱਚ ਵਰਤ ਕੇ ਲੀਲਾ ਕਰਨੀ ਹੈ।
ਜਥਾ ਆਪ ਕੀ ਹੋਏ ਰਜ਼ਾਏ,
ਇਹ ਵੀ ਆਪ ਜੀ ਦਾ ਹੁਕਮ ਹੈ ਮਹਾਰਾਜ, ਇਹ ਵੀ ਆਪ ਜੀ ਦੀ ਰਜ਼ਾ ਹੈ, ਤੁਹਾਡੇ ਮਨ ਨੂੰ ਭਾਉਂਦਾ ਹੈ ਕਿ ਤੁਸੀਂ ਹੁਣ ਮਾਨਵੀ ਲੀਲਾ ਕਰਕੇ ਜਗਤ ਦੇ ਵਿੱਚ ਖੇਡ ਕਰਨੀ ਹੈ ਤਾਂ ਸਾਨੂੰ ਇਹ ਵੀ ਪ੍ਰਵਾਨ ਹੈ।
ਨਤ ਅਬ ਕੌਣ ਲੜੈ ਤੁਮ ਸਮ ਹੋਏ,
ਮਹਾਰਾਜ ਬੇਲ ਸੁਬੇਲ ਵਰਗੇ ਦਾਨਵਾਂ ਨੂੰ ਤੁਸੀਂ ਮਾਰਨ ਵਾਲੇ ਜੇ, ਆ ਜਿਹੜੇ ਹੁਣ ਰਾਜ ਪੇ ਕਰਦੇ ਔਰੰਗਜ਼ੇਬ ਵਰਗੇ, ਕੀ ਨੇ ਤੁਹਾਡੇ ਸਾਹਮਣੇ ਲੜ ਸਕਣ, ਇਹਨਾਂ ਦੀ ਕੀ ਤਾਕਤ ਹੈ ਵੀ ਤੁਹਾਡੇ ਸਾਹਮਣੇ ਲੜਨ ਦਾ ਇਹਨਾਂ ਚ ਹੌਸਲਾ ਹੋਵੇ। ਇਹ ਤਾਂ ਤੁਸੀਂ ਮਾਨਵੀ ਲੀਲਾ ਧਾਰ ਕੇ ਰਚਨਾ ਕਰਨੀ ਹੈ ਜਗਤ ਵਿੱਚ ਤਾਂ ਇੱਦਾਂ ਦੀ ਖੇਡ ਕਰਨ ਲੱਗੇ ਹੋ, ਨਹੀਂ ਤਾਂ ਕਿਹਦੇ ਚ ਇੰਨਾ ਤਾਣ ਹੈ ਜਿਹੜਾ ਤੁਹਾਡੇ ਸਨਮੁਖ ਬਲ ਧਾਰ ਕੇ ਲੜ ਸਕੇ।
ਓਜ ਸੁਰਾਵਰ ਸਹਿਣਾ ਸਕਾਏ,
ਤੁਹਾਡਾ ਓਜ ਤੁਹਾਡਾ ਬਲ ਤੁਹਾਡਾ ਪ੍ਰਤਾਪ ਤ੍ਰਿਲੋਕੀ ਵਿੱਚ ਐਸਾ ਕੋਈ ਨਹੀਂ ਜਿਹੜਾ ਸਹਾਰ ਸਕੇ। ਇਹ ਤਾਂ ਤੁਹਾਡੀ ਮਾਨਵੀ ਲੀਲਾ ਦਾ ਠਾਟ ਹੈ ਜਿਹੜਾ ਤੁਸੀਂ ਰਚਣਾ ਹੈ।
ਗੁਰਬਰ ਸ਼੍ਰੀ ਅਕਾਲ ਕੀ ਆਇਸ,
ਇਹ ਅਕਾਲ ਪੁਰਖ ਦੀ ਆਗਿਆ ਹੈ ਆਪ ਜੀ ਨੂੰ, ਨਿਰੰਕਾਰ ਵਾਹਿਗੁਰੂ ਪਰਮੇਸ਼ਰ ਜੀ ਦਾ ਹੁਕਮ ਹੈ।
ਜਿਮ ਹੋਏ ਤਿਮ ਰਹਿਣੋ ਬਨ ਆਏ,
ਜਿਵੇਂ ਅਕਾਲ ਪੁਰਖ ਜੀ ਦੀ ਆਗਿਆ ਹੋਈ ਆ ਆਪ ਜੀ ਨੇ ਉਸੇ ਤਰ੍ਹਾਂ ਹੀ ਰਹਿਣਾ ਹੈ, ਉਸੇ ਤਰ੍ਹਾਂ ਹੀ ਆਪ ਜੀ ਲਈ ਬਣ ਆਉਣਾ ਹੈ।
ਉਤਪਤ ਪੰਥ ਖਾਲਸਾ ਕਰ ਹੋ,
ਮਹਾਰਾਜ ਕਲਗੀਧਰ ਪਾਤਸ਼ਾਹ ਦੁਸ਼ਟ ਦਮਨ ਜੀ ਕਹਿ ਰਹੇ ਉਹਨਾਂ ਸੇਵਕਾਂ ਨੂੰ, ਕਹਿੰਦੇ ਮੈਂ ਅਕਾਲ ਪੁਰਖ ਦੀ ਆਗਿਆ ਪ੍ਰਾਪਤ ਕੀਤੀ, ਜਿਵੇਂ ਉਹਨਾਂ ਦਾ ਹੁਕਮ ਹੈ ਉਦਾਂ ਰਹਿਣਾ ਬਣਨਾ ਹੈ, ਖਾਲਸਾ ਪੰਥ ਜਾ ਕੇ ਉਤਪੰਨ ਕਰਨਾ ਹੈ।
ਜਿਸ ਮੈਂ ਸ਼ਕਤ ਤੇਜ ਪਵਸ਼ਾਏ,
ਇਹੋ ਜਿਹਾ ਪੰਥ ਸਾਜਣਾ ਹੈ ਜਿਸ ਪੰਥ ਵਿੱਚ ਮੈਂ ਆਪਣਾ ਸਾਰਾ ਤੇਜ ਭਰ ਦੇਣਾ, ਮੈਂ ਆਪਣੀ ਸਾਰੀ ਸ਼ਕਤੀ ਜੋ ਮੇਰੇ ਪਾਸ ਅਕਾਲ ਪੁਰਖ ਦੀ ਦਿੱਤੀ ਹੋਈ ਸ਼ਕਤੀ ਹੈ ਉਹ ਸਾਰੀ ਦੀ ਸਾਰੀ ਸ਼ਕਤੀ ਮੈਂ ਖਾਲਸੇ ਪੰਥ ਵਿੱਚ ਭਰ ਦੇਣੀ ਹੈ।
ਰਹਿਤ ਰੱਖਣੀ ਤਪ ਕੋ ਸਾਧ ਹੈ,
ਰਹਿਤ ਰੱਖਣੀ ਤਪ ਦੀ ਸਾਧਨਾ ਕਰਨੀ,
ਸਿਮਰਹਿ ਸਤ ਨਾਮ ਸਤ ਭਾਏ,
ਔਰ ਸੱਚੇ ਨਾਮ ਦਾ ਸਿਮਰਨ ਸੁਤੇ ਸਿੱਧ ਕਰਨਾ ਇਹ ਮੇਰਾ ਖਾਲਸਾ ਕਰੇਗਾ, ਮੇਰਾ ਖਾਲਸਾ ਰਹਿਤ ਨੂੰ ਰੱਖੇਗਾ, ਮੇਰਾ ਖਾਲਸਾ ਤਪ ਦੀ ਸਾਧਨਾ। ਖਾਲਸੇ ਦਾ ਤਪ, ਖਾਲਸਾ ਜੀ ਦੁਨੀਆਂ ਦੇ ਸਮਸਤ ਤਪਾਂ ਵਿੱਚੋਂ ਵੱਡਾ ਤਪ ਹੈ। ਸੱਤ ਮਹੀਨਿਆਂ ਦਾ ਉਹ ਤਪ ਆਨੰਦਪੁਰ ਸਾਹਿਬ ਦੀ ਧਰਤੀ ਤੇ ਜੋ ਭੁੱਖਿਆਂ ਰਹਿ ਕੇ ਕਲਗੀਧਰ ਦੀ ਸ਼ਰਨ ਚ ਖਾਲਸੇ ਨੇ ਕੀਤਾ, ਉਹ ਤਪ ਦੁਨੀਆਂ ਦੇ ਕਿਸੇ ਤਪਸਵੀ ਨੇ ਨਹੀਂ ਕੀਤਾ। ਚਾਲੀ ਸਿੰਘਾਂ ਨੇ 10 ਲੱਖ ਦਾ ਮੁਕਾਬਲਾ ਕਰਦਿਆਂ ਚਮਕੌਰ ਦੀ ਗੜੀ ਵਿੱਚ ਜਿਹੜਾ ਜੰਗ ਕੀਤਾ ਇਹ ਕੋਈ ਛੋਟਾ ਤਪ ਨਹੀਂ ਹੈ। ਤਕਰੀਬਨ ਪੂਰੀ 1 ਸਦੀ ਨੰਗੇ ਪਿੰਡੇ ਰਹਿ ਕੇ, ਨੰਗੀਆਂ ਤੇਗਾਂ ਪਕੜ ਕੇ, ਜੰਗ ਦੇ ਮੈਦਾਨ ਚ ਜੂਝਦਿਆਂ, ਨਾਦਰ ਨਾਲ, ਅਬਦਾਲੀ ਨਾਲ, ਭੁੱਖਿਆਂ ਰਹਿ ਕੇ, ਇੱਕ ਇੱਕ ਛੋਲਿਆਂ ਦੀ ਮੁੱਠ ਖਾ ਕੇ, ਪਾਣੀ ਪੀ ਕੇ, ਲੱਕਾਂ ਘੁੱਟ ਕੇ ਬੰਨ ਲੈਣੀਆਂ, ਇਹ ਤਪ ਖਾਲਸੇ ਦਾ ਬੜਾ ਵੱਡਾ ਮਹਾਨ ਤਪ ਹੈ। ਕਲਗੀਧਰ ਜੀ ਕਹਿੰਦੇ ਮੇਰਾ ਖਾਲਸਾ ਤਪਸਵੀ ਵੀ ਹੋਵੇਗਾ, ਮਹਾਨ ਤਪ ਨੂੰ ਕਰਨ ਵਾਲਾ ਹੋਵੇਗਾ। ਤਪ ਸਤ ਹੈ, ਸਿਮਰੈ ਸਤ ਨਾਮ ਸਤ ਭਾਏ, ਸਹਿਜ ਸੁਭਾਏ, ਸੁਤੇ ਸਿੱਧ ਸੱਚੇ ਨਾਮ ਦਾ ਸਿਮਰਨ ਕਰਨ ਵਾਲਾ ਖਾਲਸਾ ਹੋਵੇਗਾ।
ਭੋ ਸਿੱਖ ਹੋ ਇਹੋ ਕਾਰਜ ਸਾਧੋ,
ਸਿੱਖੋ ਜਾਓ ਇਹ ਕਾਰਜ ਸਿੱਧ ਕਰਨ ਵਿੱਚ ਤੁਸੀਂ ਵੀ ਆਪਣਾ ਯੋਗਦਾਨ ਪਾਓ। ਦੁਸ਼ਦਮਨ ਜੀ ਆਪਣੇ ਚੇਲਿਆਂ ਨੂੰ ਕਹਿ ਰਹੇ ਆ, ਜਾਓ ਤੁਸੀਂ ਵੀ ਜਾ ਕੇ ਇਸ ਕਾਰਜ ਨੂੰ ਸਿੱਧ ਕਰਨ ਵਾਸਤੇ ਆਪਣਾ ਹਿੱਸਾ ਪਾਵੋ।
ਪੁਰਸ਼ੋਤਮ ਕੀ ਪਾਏ ਰਜ਼ਾਏ,
ਇਹ ਰਜ਼ਾ ਅਕਾਲ ਪੁਰਖ ਦੀ ਹੈ, ਇਹ ਆਗਿਆ ਅਕਾਲ ਪੁਰਖ ਦੀ ਹੈ, ਵਾਹਿਗੁਰੂ ਜੀ ਦੀ ਆਗਿਆ, ਭਈ ਅਕਾਲ ਕੀ ਤਵੈ ਚਲਾਇਓ, ਪੰਥ ਅਕਾਲ ਪੁਰਖ ਦੀ ਆਗਿਆ ਪ੍ਰਾਪਤ ਕਰਕੇ ਪੰਥ ਸਾਜਣਾ ਹੈ।
ਹਿੰਦ ਧਰਮ ਕੋ ਰਾਖਣ ਕਰ ਹੋ,
ਇਸ ਵੇਲੇ ਹਿੰਦੂ ਧਰਮ ਦੀ ਗਿਲਾਨੀ ਹੋ ਰਹੀ ਹੈ, ਹਜ਼ਾਰਾਂ ਮੰਦਿਰ ਤੋੜੇ ਜਾ ਰਹੇ ਨੇ, ਜਬਰੀ ਉਹਨਾਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ ਹੈ। ਇਸ ਵਕਤ ਹਿੰਦੂ ਧਰਮ ਦੀ ਪਾਲਣਾ ਕਰਨੀ ਪੈਣੀ ਹੈ, ਉਸ ਧਰਮ ਦੀ ਰਾਖੀ ਕਰਨੀ ਪੈਣੀ ਹੈ।
ਤੁਰਕ ਤੇਜ ਤਰ ਕੋ ਤੁਰਵਾਏ,
ਔਰ ਇਸ ਵਕਤ ਤੁਰਕ ਜਰਵਾਣੇ ਬਣ ਕੇ ਔਰੰਗਜ਼ੇਬ ਵਰਗੇ ਮਲੇਛਤਾਈ ਕਰ ਰਹੇ ਹਨ। ਇਹਨਾਂ ਦੇ ਤਰਾਜ ਭਾਗ ਦੀਆਂ ਜਿਹੜੀਆਂ ਜੜ੍ਹਾਂ ਹਨ ਉਹ ਤੋੜਨੀਆਂ ਨੇ, ਵੱਢਣੀਆਂ ਨੇ, ਪੁੱਟਣੀਆਂ ਹਨ।
ਦੋਨੋਂ ਪਰ ਹੋਏ ਪੰਥ ਖਾਲਸਾ,
ਜਿਹੜਾ ਪੰਥ ਖਾਲਸਾ ਅਸੀਂ ਸਾਜਣਾ ਹੈ ਐ ਸਿੱਖੋ, ਉਹ ਖਾਲਸਾ ਪੰਥ ਇਹਨਾਂ ਦੋਨਾਂ ਤੋਂ ਵਿਸ਼ਾਲ ਹੋਵੇਗਾ। ਇਹਨਾਂ ਦੋਨਾਂ ਤੋਂ ਵਿਸ਼ਾਲ, ਇਹਨਾਂ ਦੋਨਾਂ ਤੋਂ ਨਿਰਾਲਾ, ਇਹਨਾਂ ਦੋਨਾਂ ਤੋਂ ਉੱਤਮ ਪੰਥ ਹੋਵੇਗਾ। ਦਹੋ ਪੰਥ ਮੈਂ ਕਪਟ ਵਿਦਿਆ ਚਲਾਨੀ, ਬਹੁਰ ਤੀਸਰਾ ਪੰਥ ਕੀਜੈ ਪ੍ਰਧਾਨੀ। ਉਨ ਹਿੰਦੂ ਤੁਰਕਨ ਤੇ ਨਿਆਰਾ, ਰਚਿਓ ਖਾਲਸਾ ਰੰਗ ਅਪਾਰਾ। ਕਹਿੰਦੇ ਇਹੋ ਜਿਹਾ ਖਾਲਸਾ ਪੰਥ, ਮਹਾਂ ਤੇਗ ਸੀ ਦੰਗੇ ਬਾਜ, ਲੜਨ ਮਰਨ ਤੇ ਕਰੇ ਨਾ ਲਾਜ, ਦੋਨਾਂ ਤੋਂ ਨਿਰਾਲਾ ਪੰਥ ਸਾਜਾਂਗੇ।
ਭੋਗ ਮੋਖ ਕੋ ਕਰ ਤਲ ਪਾਏ,
ਜਿਹੜਾ ਖਾਲਸੇ ਪੰਥ ਚ ਸ਼ਾਮਿਲ ਹੋਵੇਗਾ, ਪੰਥ ਵਿੱਚ ਆਵੇਗਾ, ਖਾਲਸਾ ਬਣੇਗਾ, ਸਿੰਘ ਸਜੇਗਾ, ਖੰਡੇ ਦੀ ਪੌਲ ਛਕੇਗਾ। ਮਹਾਰਾਜ ਕਲਗੀਧਰ ਪਾਤਸ਼ਾਹ ਦੁਸ਼ਟ ਦਮਨ ਦੇ ਰੂਪ ਵਿੱਚ ਕਹਿ ਰਹੇ ਨੇ, ਕਹਿੰਦੇ ਲੋਕ ਪਰਲੋਕ ਦੋਹਾਂ ਜਹਾਨਾਂ ਦੇ ਸੁੱਖ ਉਹਨਾਂ ਦੇ ਹੱਥ ਦੀ ਤਲੀ ਤੇ ਹੋਣਗੇ। ਭੋਗ ਮੋਹ ਕੋ ਕਰ ਤਲ ਪਾਏ, ਭੋਗ ਤੇ ਮੋਹ ਦੋ ਹੀ ਚੀਜ਼ਾਂ ਨੇ, ਭੋਗ ਇਹ ਸੰਸਾਰ ਦੇ, ਮੋਹ ਮੁਕਤੀ ਹੈ ਪਰਲੋਕ ਦੀ, ਦੋਵੇਂ ਉਹਨਾਂ ਦੀ ਹੱਥ ਦੀ ਤਲੀ ਤੇ ਹੋਣਗੇ।
ਜਹ ਕੈ ਬਿਦ ਤੈ ਗੁਣ ਅਨੇਕ ਜੁਤ,
ਕਿੱਥੇ ਮੇਰਾ ਖਾਲਸਾ ਪੰਥ ਅਨੇਕ ਗੁਣਾਂ ਦੇ ਸਹਿਤ ਵਿਦਤ ਹੋਵੇਗਾ, ਪ੍ਰਗਟ ਹੋਵੇਗਾ।
ਰਣ ਪ੍ਰਿਯ ਰਣ ਕੋ ਚਹਿਤ ਸਦਾਏ,
ਰਣ ਦਾ ਪਿਆਰਾ ਜੰਗ ਦਾ ਪਿਆਰਾ ਹੋਵੇਗਾ ਤੇ ਸਦਾ ਜੰਗ ਹੀ ਚਾਹੇਗਾ। ਰਣ ਦਾ ਪਿਆਰਾ ਸਦਾ ਰਾਣੀ ਚਾਹੇਗਾ, ਜੰਗ ਹੀ ਚਾਹੇਗਾ।
ਕਲੀ ਕਾਲ ਮਹਿਗਤ ਸੁਖੇਨ ਲਹਿ,
ਕਲੀ ਕਾਲ ਦੇ ਸਮੇ ਚ ਮੇਰੇ ਖਾਲਸੇ ਨੂੰ ਸੁਖੈਨ ਤਰੀਕੇ ਨਾਲ ਹੀ ਮੋਕਸ਼ ਦੀ ਮੁਕਤੀ ਦੀ ਪ੍ਰਾਪਤੀ ਹੋਵੇਗੀ।
ਦਹਿ ਵਿਕਾਰ ਰਹਿ ਨਾਮ ਸਮਾਏ,
ਉਹਨਾਂ ਦੇ ਸਮਸਤ ਵਿਕਾਰ ਸੜ ਕੇ ਸਵਾਹ ਹੋ ਜਾਣਗੇ ਔਰ ਮੇਰੇ ਖਾਲਸੇ ਚ ਭਰਤੀ ਹੋਣ ਵਾਲੇ ਮੇਰੇ ਪਿਆਰੇ ਸਿੰਘ ਸਦਾ ਹਰੀ ਦੇ ਨਾਮ ਚ ਸਮਾਏ ਰਹਿਣਗੇ। ਸਦਾ ਹੀ ਵਾਹਿਗੁਰੂ 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 ਦੇ ਜਾਪ ਦੇ ਵਿੱਚ ਉਹਨਾਂ ਦੀ ਸੁਰਤ ਜੁੜੀ ਰਹੇਗੀ।
ਨਿਜ ਸਿੱਖ ਅਨਰਿਖ ਬੇਖਨ ਸੋ,
ਏਦਾਂ ਦੁਸ਼ਟ ਦਮਨ ਜੀ ਨੇ ਆਪਣੇ ਜਿੰਨੇ ਨਿਜ ਰਿਸ਼ੀ ਸੀ ਉਹਨਾਂ ਦੇ ਸੇਵਕ ਸਨ ਉਹਨਾਂ ਸਾਰਿਆਂ ਨੂੰ ਇਹ ਬਚਨ ਕਹੇ।
ਇਮ ਭਨੀ ਭਵਿਖਿਅਤ ਸਭ ਹੀ ਬਾਤ,
ਜੋ ਭਵਿੱਖ ਵਿੱਚ ਹੋਣਾ ਸੀ ਆਉਣ ਵਾਲੇ ਸਮੇਂ ਚ ਕਰਨਾ ਹੈ ਦੁਸ਼ਟ ਦਮਨ ਜੀ ਨੇ ਕਲਗੀਧਰ ਦੇ ਰੂਪ ਵਿੱਚ, ਉਹ ਸਾਰੇ ਵਚਨ ਆਪਣੇ ਸੇਵਕਾਂ ਨੂੰ ਇਹਨਾਂ ਮੁਰੀਦਾਂ ਨੂੰ ਕਹੇ ਹਨ।
ਕਰੇ ਬਿਸਰਜਨ ਨਿਜ ਨਿਜ ਥਾਵਨ,
ਸਾਰੇ ਸਮਸਤਿੰਗ ਜਿੰਨੇ ਵੀ ਇਹ ਰਿਸ਼ੀ ਹਨ ਤਪਸਵੀ ਹਨ ਸਭ ਨੂੰ ਆਪੋ ਆਪਣੀ ਥਾਂ ਤੇ ਵਿਸਰਜਨ ਕੀਤਾ, ਵਿਦਾ ਕੀਤਾ।
ਜਾਤ ਵਿਚਾਰਤ ਮਤ ਅਵਦਾਤ,
ਜਿੰਨੇ ਵੀ ਰਿਸ਼ੀ ਮੁਨੀ ਤਪਸਵੀ ਨੇ ਸਭ ਦੁਸ਼ਟ ਦਮਨ ਜੀ ਦੀਆਂ ਗੱਲਾਂ ਦੀ ਵਿਚਾਰ ਕਰਦਿਆਂ ਜਾ ਰਹੇ ਹਨ, ਸ੍ਰੇਸ਼ਟ ਮਤ ਦੇ ਸਹਿਤ ਆਪਣੇ ਅੰਦਰ ਅੰਦਰ ਹੀ ਵਿਚਾਰ ਕਰ ਰਹੇ ਹਨ।
ਸ਼੍ਰੀ ਪ੍ਰਭ ਦੁਸ਼ਟ ਦਮਨ ਜਲ ਮੱਜਿਓ,
ਇੱਧਰ ਦੁਸ਼ਟ ਦਮਨ ਜੀ ਨੇ ਹੇਮਕੁੰਟ ਜੋ ਸਰੋਵਰ ਹੈ ਉਸ ਸਰੋਵਰ ਵਿੱਚ ਇਸ਼ਨਾਨ ਕੀਤਾ।
ਚੜੇ ਸਥੰਡਲ ਪਰ ਚਿੱਤ ਸ਼ਾਂਤ,
ਸਥੰਡਲ ਹੈ ਸ਼ਾਂਤ ਚਿੱਤ ਹੋ ਕੇ ਉਸ ਸਥੰਡਲ ਤੇ ਥੜੇ ਦੇ ਉੱਤੇ ਬੈਠੇ ਹਨ।
ਕੁਸ਼ ਬਸਤਰ ਪਰ ਹੋਏ ਪਦਮਾਸਨ,
ਕੋਈ ਆਸਣ ਵਿਛਾਇਆ ਹੈ ਉਸ ਆਸਣ ਦੇ ਉੱਤੇ ਪਦਮ ਆਸਣ ਹੋ ਗਏ ਹਨ।
ਬੈਠ ਗਏ ਕਰ ਕੈ ਰਿਜਗਾਤ,
ਔਰ ਆਪਣੀ ਸੰਪੂਰਨ ਸਾਧਨਾ ਨੂੰ ਇਕਾਗਰ ਕਰਕੇ ਅੰਤਰਮੁਖੀ ਹੋ ਕੇ ਬੈਠ ਗਏ।
ਖੈਂਚ ਪ੍ਰਾਣ ਕੋ ਜੋਰ ਪਾਏ ਕਰ,
ਆਪਣੀ ਨਾਭੀ ਵਿੱਚੋਂ ਦਸਮ ਦੁਆਰ ਤੱਕ ਸਵਾਸ ਖਿੱਚੇ ਹਨ, ਜੋਰ ਦੇ ਨਾਲ ਨਾਭੀ ਦੀ ਪਵਨ ਖੋਲੀ ਹੈ।
ਦਸਮੋ ਦੁਆਰ ਫੋਰ ਬੋ ਕੀਨ,
ਔਰ ਆਪਣੇ ਸਵਾਸਾਂ ਨੂੰ ਦਸਮ ਦੁਆਰ ਦੇ ਵਿੱਚੋਂ ਤੋੜ ਕੇ ਦੁਸ਼ਟ ਦਮਨ ਜੀ ਨੇ ਬਾਹਰ ਕੱਢਿਆ ਹੈ।
ਜਨਮ ਤਰਨ ਕੋ ਧਰਨ ਬਿਖੈ ਪ੍ਰਭ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਅਵਤਾਰ ਧਾਰਨ ਕਰਨ ਵਾਸਤੇ ਦੁਸ਼ਟ ਦਮਨ ਜੀ ਆਏ, ਆਪਣਾ ਪਹਿਲਾ ਸਰੀਰ ਤਿਆਗਿਆ ਹੈ।
ਨਿਜ ਇੱਛਿਆ ਤੇ ਛੋਰ ਸੋਦੀ,
ਆਪਣੀ ਨਿਜ ਇੱਛਿਆ ਨਾਲ ਆਪਣੇ ਦੁਸ਼ਟ ਦਮਨ ਵਾਲੇ ਸਰੀਰ ਦਾ ਤਿਆਗ ਕੀਤਾ ਹੈ।
ਬ੍ਰਿੰਦ ਪੁਸ਼ਪ ਬ੍ਰਿੰਦਾਰਕ ਲੈ ਕਰ,
ਬ੍ਰਿੰਦੀ ਹਜ਼ਾਰਾਂ ਹੀ ਪੁਸ਼ਪ ਲੈ ਕੇ ਫੁੱਲ ਲੈ ਕੇ ਬਰੰਗਣਾ ਆਈਆਂ ਹਨ।
ਬਿੰਦੂ ਜਿਵ ਬਰਖਾਏ ਪ੍ਰਵੀਨ,
ਮੀਂਹ ਵਰਸਦਾ ਏਦਾਂ ਦੁਸ਼ਟ ਦਮਨ ਜੀ ਦੇ ਸੂਖਮ ਸਰੀਰ ਦੇ ਉੱਤੇ ਕਹਿੰਦੇ ਫੁੱਲਾਂ ਦੀ ਵਰਖਾ ਹੋ ਰਹੀ ਹੈ।
ਅਧਿਕ ਸੁਗੰਧ ਹੈ ਧੂਪ ਦੀਪ ਬਹੁ,
ਬੜੀ ਸੁਗੰਧ ਹੀ ਆ ਰਹੀ ਹੈ, ਧੂਪ ਦੀਪ ਕਰਕੇ ਆਰਤੀ ਕੀਤੀ ਜਾ ਰਹੀ ਹੈ ਦੁਸ਼ਟ ਦਮਨ ਜੀ ਦੀ।
ਅਤ ਉਤਸਵ ਆਪਣੇ ਮਹਿਚੀਨ,
ਬੜਾ ਭਾਰੀ ਉਤਸਵ ਦੇਵਪੁਰੀ ਦੇ ਵਿੱਚ ਵਰਤ ਰਿਹਾ ਹੈ।
ਇਤ ਸ਼੍ਰੀ ਤੇਗ ਬਹਾਦਰ ਗੁਰ ਜੀ,
ਇਧਰ ਇਲਾਹਾਬਾਦ ਤ੍ਰਿਵੇਣੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬਿਰਾ, ਇਹ ਤਾਂ ਸੀ ਦੁਸ਼ਟ ਦਮਨ ਜੀ ਦੀ ਗਾਥਾ, ਹੁਣ ਇੱਧਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਾਧਨਾ ਕਰ ਰਹੇ ਹੈ, ਮਾਤਾ ਗੁਜਰੀ ਜੀ ਸਾਧਨਾ ਕਰ ਰਹੇ ਹੈ, ਏਡੀ ਵੱਡੀ ਮਹਾਨ ਸ਼ਕਤੀ ਨੇ ਆਉਣਾ, ਉਹਨਾਂ ਦੇ ਆਉਣ ਦੀ ਤਿਆਰੀ ਕਿੱਡੀ ਵੱਡੀ ਚਾਹੀਦੀ ਸੀ, ਉਹ ਤਿਆਰੀ ਸਾਧਨਾ ਦੇ ਰੂਪ ਵਿੱਚ ਹੋ ਰਹੀ ਹੈ। ਇਲਾਹਾਬਾਦ ਦੀ ਧਰਤੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਬੜੀ ਵੱਡੀ ਭਾਰੀ ਤਪੱਸਿਆ ਕਰ ਰਹੇ ਹਨ।
ਬ੍ਰਿੰਦ ਤੀਰਥਨ ਤੀਰ ਨਿਵਾਸ,
ਉਹਨਾਂ ਤੀਰਥਾਂ ਤੇ ਰਟਨ ਕਰ ਰਹੇ ਨੇ ਜੋ ਇਲਾਹਾਬਾਦ ਦੀ ਧਰਤੀ ਤੇ ਨੇ, ਉੱਥੇ ਆਪਣੇ ਚਰਨ ਪਾਉਂਦੇ ਹਨ।
ਸਭ ਅਸਥਾਨ ਦਾਨ ਦੇ ਮਾਨਦ,
ਅੰਤ ਜਾਚਕ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਚੋਂ ਦਾਨ ਮੰਗਣ ਆਉਂਦੇ, ਸਭ ਨੂੰ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦਾਨ ਦੇ ਕੇ ਨਿਵਾਜਦੇ ਹਨ।
ਪਾਵਨ ਤੇ ਪਾਵਨ ਕਰਤਾਸ,
ਔਰ ਜਿੰਨੀ ਪਵਿੱਤਰਤਾ ਹੈ ਉਸ ਨੂੰ ਹੋਰ ਪਵਿੱਤਰ ਕਰ ਰਹੇ ਨੇ, ਉਹ ਪਵਿੱਤਰ ਤੀਰਥ ਗੁਰੂ ਸਾਹਿਬ ਦੇ ਛੂਹ ਨਾਲ ਹੋਰ ਪਵਿੱਤਰ ਹੋ ਰਹੇ ਨੇ।
ਜਗ ਹੋਮ ਦੱਛਣਾ ਬਹੁ ਕੰਚਨ,
ਬੜੇ ਆਉਂਦੇ ਦਾਨ ਲੈਣ ਵਾਸਤੇ, ਮਹਾਰਾਜ ਕਲਗੀਧਰ ਜੀ ਨੇ ਵੀ ਬਚਨ ਕਹੇ ਨੇ, ਪੁੰਨ ਦਾਨ ਦਿਨ ਕਰਤ ਬਿਤਾਏ, ਬੜੇ ਬੜੇ ਪੁੰਨ ਦਾਨ ਕੀਤੇ, ਨੌਵੇਂ ਪਾਤਸ਼ਾਹ ਨੇ ਇੱਥੇ ਦਿਨ ਬਤੀਤ ਕੀਤੇ,
ਸਾਧਨ ਦਿੱਜਣ ਰੰਕ ਜੇ ਰਾਸ,
ਬੜੇ ਸਾਧੂਆਂ ਨੂੰ ਦਾਨ ਦਿੰਦੇ, ਬ੍ਰਾਹਮਣ ਆਉਂਦੇ, ਰੰਕ ਗਰੀਬੜੇ ਆਉਂਦੇ, ਸਭ ਦੀਆਂ ਝੋਲੀਆਂ ਮਹਾਰਾਜ ਨੌਵੇਂ ਪਾਤਸ਼ਾਹ ਬਰਕਤਾਂ ਨਾਲ ਭਰਦੇ ਹਨ,
ਅਨੇਕ ਪ੍ਰਕਾਰ ਕਰਾਏ ਆਹਾਰਨ,
ਲੰਗਰ ਚੱਲਦੇ ਮਹਾਰਾਜ ਜੀ ਦੇ ਲੰਗਰਾਂ ਚ, ਅਨੇਕ ਪ੍ਰਕਾਰ ਦੇ ਭੋਜਨ ਪਕਵਾਨ ਬਣਦੇ, ਉਹਨਾਂ ਚ ਸਾਧੂ ਆ ਕੇ ਛਕਦੇ, ਤਪਸਵੀ ਛਕਦੇ, ਬ੍ਰਾਹਮਣ ਛਕਦੇ, ਕੰਗਲੇ ਆ ਕੇ, ਜਿੰਨੇ ਵੀ ਕੋਈ ਗਰੀਬ ਗੁਰਬੇ ਹਨ ਸਭ ਆ ਕੇ ਭੋਜਨ ਛਕਦੇ ਗੁਰੂ ਕੇ ਲੰਗਰਾਂ ਚੋਂ,
ਦੇ ਤੇ ਅਚਾਵਤ ਸਵਾਦਨ ਰਾਸ,
ਕਈ ਤਰ੍ਹਾਂ ਦੇ ਰਸ ਰਸ ਦੇ ਭੋਜਨ ਬਣਦੇ ਮਹਾਰਾਜ ਜੀ ਦੇ ਲੰਗਰਾਂ ਵਿੱਚ, ਉਹ ਵੀ ਸਤਿਗੁਰੂ ਜੀ ਪੁੰਨ ਕਰਮ ਵਾਸਤੇ ਪਰਉਪਕਾਰ ਵਾਸਤੇ ਛਕਾਉਂਦੇ ਨੇ,
ਇਵੇਂ ਅਨੇਕ ਹੀ ਤੀਰਥ ਕਰਕੇ,
ਸਤਿਗੁਰੂ ਜੀ ਤੀਰਥਾਂ ਤੇ ਰਟਨ ਕਰ ਰਹੇ ਹਨ,
ਤੀਰਥ ਰਾਜ ਤ੍ਰਿਵੈਣੀ ਤੀਰ,
ਤੀਰਥ ਰਾਜ ਤ੍ਰਿਵੈਣੀ ਦੇ ਉੱਤੇ ਮਹਾਰਾਜ ਜੀ ਨੇ ਨਿਵਾਸ ਕੀਤਾ ਹੋਇਆ,
ਪੁੰਨ ਦਾਨ ਕਰ ਦਿਵਸ ਬਿਤਾਏ,
ਪੁੰਨ ਦਾਨ ਕਰਦਿਆਂ ਦਿਨ ਬਤੀਤ ਕੀਤੇ, ਮੁਰਪਿਤ ਪੂਰਬ ਕੀ ਇਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤ੍ਰਿਵੈਣੀ ਭਏ, ਪੁੰਨ ਦਾਨ ਦਿਨ ਕਰਤ ਬਿਤਾਏ, ਇੱਥੇ ਤ੍ਰਿਵੈਣੀ ਵਿਖੇ ਪੁੰਨ ਦਾਨ ਕਰਦਿਆਂ ਸਮਾਂ ਬਤੀਤ ਕੀਤਾ,
ਜੋਗ ਸਮਾਦ ਵਿਖੇ ਗੰਭੀਰ,
ਮਾਤ ਮਾਤ ਮੁਰੇ ਅਲਖ ਅਰਾਧਾ, ਬਹੁਵਿਧ ਜੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ, ਕਹਿੰਦੇ ਮਾਤਾ ਪਿਤਾ ਨੇ ਬੜੀ ਭਾਰੀ ਸਾਧਨਾ ਕੀਤੀ, ਯੋਗ ਦਾ ਮਤਲਬ ਸੂਖਸ਼ਮ ਯੋਗ ਦੀ ਸਾਧਨਾ ਕੀਤੀ, ਅੱਠ ਯੋਗ ਦਾ ਖੰਡਨ ਹੈ ਗੁਰੂ ਮਤ ਵਿੱਚ, ਪਰ ਸੂਖਸ਼ਮ ਯੋਗ ਨੂੰ ਗੁਰਦੇਵ ਨੇ ਪ੍ਰਮਾਣਿਕਤਾ ਦਿੱਤੀ ਹੈ, ਸੂਖਮ ਯੋਗ ਦੀ ਬੜੀ ਭਾਰੀ ਸਾਧਨਾ ਕੀਤੀ ਨੌਵੇਂ ਪਾਤਸ਼ਾਹ ਨੇ,
ਕਰ ਹੈ ਜਗ ਬਹੁ ਕੰਚਨ ਦੇਵ ਹੈ,
ਬੜੇ ਵੱਡੇ ਭਾਰੀ ਪਰਉਪਕਾਰ ਦੇ ਪੁੰਨ ਦਾਨ ਦੇ ਕਾਰਜ ਕਰਦੇ ਸਤਿਗੁਰੂ ਜੀ ਦਾਨ ਦਿੰਦੇ ਹਨ,
ਪਾਟੰਬਰ ਪਸ਼ਮੰਬਰ ਚੀਰ,
ਵਸਤਰਾਂ ਦਾ ਦਾਨ ਕਰਦੇ, ਕਿਸੇ ਨੂੰ ਰੇਸ਼ਮ ਦੇ ਪਸ਼ਮੀਨੇ ਦੇ ਕੱਪੜੇ ਦਾਨ ਕਰਦੇ ਹਨ,
ਬਹੁਤ ਮੋਲ ਕੇ ਦੁਰਲਭ ਸੁੰਦਰ,
ਬੜੇ ਕੀਮਤੀ ਦੁਰਲਭ ਵਸਤਰ ਸਤਿਗੁਰੂ ਜੀ ਲਈ ਆਉਂਦੇ ਮਹਾਰਾਜ ਜੀ, ਉਹ ਵੀ ਦਾਨ ਕਰ ਦਿੰਦੇ ਹਨ,
ਭੂਖਨ ਮੁਕਤਾ ਹੀਰ,
ਕਿਸੇ ਨੂੰ ਗਹਿਣੇ ਦਾਨ ਕਰ ਦਿੰਦੇ, ਕਿਸੇ ਨੂੰ ਮੋਤੀਆਂ ਦੀਆਂ ਮਲਾਵਾਂ ਮਹਾਰਾਜ ਜੀ ਦਾਨ ਕਰ ਦਿੰਦੇ, ਐਸੇ ਦਾਨੀ ਹਨ,
ਵੇਦ ਪਾਠ ਕੇ ਪਿਪਸੋ ਕਰਮੀ,
ਹਰ ਵੇਲੇ ਗੁਰਬਾਣੀ ਦਾ ਜਾਪ ਹੁੰਦਾ ਹੈ, ਬੜੇ ਬੜੇ ਰਿਸ਼ੀ ਮੁਨੀ ਤਪਸਵੀ ਉਹ ਧਰਮ ਗ੍ਰੰਥਾਂ ਦਾ ਜਾਪ ਕਰਦੇ ਹਨ,
ਸ਼ਾਂਤ ਦਾਂਤ ਸੁਚ ਸੰਜਮ ਧਾਰ,
ਕਹਿੰਦੇ ਹਰ ਵੇਲੇ ਸਤ ਸੰਤੋਖ ਦਾ ਪਹਿਰਾ ਵਰਤ ਰਿਹਾ ਹੈ ਮਹਾਰਾਜ ਜੀ, ਨੌਵੇਂ ਪਾਤਸ਼ਾਹ ਨੇ ਮਾਨੋ ਇਲਾਹਾਬਾਦ ਦੀ ਧਰਤੀ ਤੇ ਸੱਚਖੰਡ ਵਰਤਾ ਦਿੱਤਾ ਹੋਇਆ,
ਸਮਦਰਸ਼ੀ ਸੰਤੋਸ਼ੀ ਧੀਮਤ,
ਸਮਦਰਸ਼ੀ ਯਾਨੀ ਕਿ ਸਮਾਨ ਦ੍ਰਿਸ਼ਟੀ, ਸੰਤੋਖ ਤੇ ਧੀਰਜ ਦੇ ਸਹਿਤ,
ਬਿਨ ਮਤ ਸਰ ਮੁਖ ਮ੍ਰਿਦੁਲ ਉਚਾਰ,
ਬਿਨਾਂ ਮਤ ਸਰੀਰ ਖਾ ਤੋਂ ਕੋਮਲ ਕੋਮਲ ਬੋਲ ਆ ਕੇ ਰਹੀ, ਸਿੱਧ ਸਾਧੂ ਜਿਹੜੇ ਨੇ ਗੁਰੂ ਸਾਹਿਬ ਕੋਲ ਬੋਲਦੇ, ਮਹਾਰਾਜ ਜੀ ਦੇ ਨਾਲ ਆ ਕੇ ਚਰਚਾ ਕਰਦੇ ਹਨ,
ਸਹਿਨਸ਼ੀਲ ਅਨੁਕੂਲੀ ਤਪ ਕੇ,
ਸਹਿਨਸ਼ੀਲ ਸੁਭਾਅ ਵਾਲੇ ਹਮੇਸ਼ਾ ਤਪ ਦੀ ਮੂਰਤ ਬਣ ਕੇ ਰਹਿਣ ਵਾਲੇ ਹਨ,
ਵਿਦਿਆ ਮਹ ਅਭਿਆਸ ਉਦਾਰ,
ਬ੍ਰਹਮ ਵਿਦਿਆ ਦਾ ਅਭਿਆਸ ਕਰਨ ਵਾਲੇ ਉਦਾਰ ਸਾਧੂ ਹਨ,
ਸਤਬਾਦੀ ਪਰਮਾਤਮ ਜਿਨ ਕੇ,
ਜਿਹੜੇ ਸਤ ਦੀ ਚਰਚਾ ਕਰਦੇ ਹੈ ਔਰ ਹਰ ਵੇਲੇ ਪਰਮਾਤਮਾ ਜਿਨ੍ਹਾਂ ਦੀ ਯਾਦ ਵਿੱਚ ਰਹਿੰਦਾ ਹੈ,
ਸਦਾ ਧਰਮ ਆਪਣੇ ਅਨੁਸਾਰ,
ਜਿਹੜੇ ਸਦਾ ਆਪਣੇ ਧਰਮ ਦੇ ਅਨੁਸਾਰ ਹੀ ਹੋ ਕੇ ਰਹਿੰਦੇ, ਐਸੇ ਮਹਾਤਮਾ,
ਸਵਈਆ ਬ੍ਰਿੰਦ ਦੀ ਜੋ ਤਮ ਆਏ ਮਿਲੇ,
ਇਹੋ ਜਿਹੇ ਕਈ ਬ੍ਰਾਹਮਣ ਵੀ ਨੇ ਭਲੇ, ਜਿਹੜੇ ਇਹੋ ਜਿਹੀ ਬਿਰਤੀ ਨੂੰ, ਸਤ ਸੰਤੋਖ ਵਾਲੀ ਬਿਰਤੀ ਨੂੰ, ਸੀਲ ਸੁਭਾਅ ਵਾਲੀ ਬਿਰਤੀ ਨੂੰ ਧਾਰਨ ਵਾਲੇ, ਉਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਆਉਂਦੇ,
ਆਸ ਸ੍ਰੀ ਗੁਰ ਕੋ ਜਸ ਕਾਨ ਸੁਨੇ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਜਸ ਸੁਣਦੇ ਨੇ ਉਹ ਬ੍ਰਾਹਮਣ, ਉਹ ਵੱਡੇ ਵੱਡੇ ਸਿੱਧ ਪੁਰਸ਼ ਨੌਵੇਂ ਪਾਤਸ਼ਾਹ ਦੀ ਜਦੋਂ ਵਡਿਆਈ ਸੁਣਦੇ,
ਸੋਢ ਸੋ ਬੰਸ ਕੇ ਭੂਖਨ ਉੱਤਮ,
ਸੁਣਦੇ ਨੇ ਉਹ ਕਿ ਸੋਢੀਆਂ ਦੀ ਕੁੱਲ ਦੇ ਭੂਸ਼ਣ ਅਤਿ ਉੱਤਮ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਦੇ ਸਭ ਤੋਂ ਛੋਟੇ ਲਖਤੇ ਜਗਰ ਸਾਹਿਬਜ਼ਾਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਹਨ,
ਧੀਰ ਉਦਾਰ ਵਿਸਾਲ ਗੁਨੇ,
ਜਿਹੜੇ ਵੱਡੇ ਭਾਰੀ ਧੀਰਜ ਨੂੰ ਧਾਰਨ ਕਰਨ ਵਾਲੇ, ਉਦਾਰ ਹਿਰਦੇ ਵਾਲੇ, ਖੁੱਲੇ ਦਿਲ ਵਾਲੇ, ਔਰ ਦਾਨ ਦੇਣ ਦੇ ਵਿੱਚ ਕੰਜੂਸੀ ਨਹੀਂ ਕਰਦੇ,
ਦਾਨ ਕੋ ਦੇਤ ਹੈ ਮਾਨ ਕੋ ਦੇਤ ਹੈ,
ਦਾਨ ਦਿੰਦੇ ਹੈ ਜਿਹੜਾ ਉਹਨਾਂ ਦੀ ਸ਼ਰਨ ਚ ਆਉਂਦਾ, ਕੱਲਾ ਦਾਨ ਹੀ ਨਹੀਂ ਉਹਨਾਂ ਨੂੰ ਮਾਣ ਵੀ ਬਖਸ਼ਦੇ ਹਨ,
ਗਿਆਨ ਕੋ ਦੇਤ ਹੈ ਆਸ ਪੁੰਨੇ,
ਔਰ ਕੱਲਾ ਗਿਆਨ ਮਾਨ ਜਾਂ ਦਾਨ ਹੀ ਨਹੀਂ ਜਿਹੜਾ ਉਹਨਾਂ ਦੀ ਸ਼ਰਨ ਪੈ ਜਾਏ ਉਹਨਾਂ ਨੂੰ ਬ੍ਰਹਮ ਗਿਆਨ ਵੀ ਬਖਸ਼ ਕੇ ਨਿਵਾਜਦੇ ਹਨ। ਔਰ ਜਿਹੜੀ ਵੀ ਕੋਈ ਆਸ ਕਰਕੇ ਉਹਨਾਂ ਦੀ ਸ਼ਰਨ ਚਲਾ ਜਾਏ ਸਭ ਦੀਆਂ ਆਸਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਪੂਰੀਆਂ ਕਰਦੇ ਹਨ।
ਆਨੰਦ ਕੋ ਦੇਤ ਆਨੰਦ ਕੋ ਦੇਤ ਹੈ,
ਜੇ ਕੋਈ ਪੁੱਤ ਮੰਗਦਾ ਤਾਂ ਉਹਨੂੰ ਪੁੱਤ ਬਖਸ਼ ਕੇ ਨਿਵਾਜਦੇ ਨੇ, ਜੇ ਕੋਈ ਆਨੰਦ ਮੰਗਦਾ ਤਾਂ ਉਹਨੂੰ ਆਨੰਦ ਦੇ ਕੇ ਨਿਵਾਜਦੇ ਹਨ।
ਰੂਪ ਮੁਕੰਦ ਕੇ ਬਾਨ ਬਾਕ ਪਨੇ,
ਔਰ ਮੁਕਤੀ ਵਾਲੇ ਬਚਨ ਉਚਾਰਦੇ ਆਪਣੀ ਰਸਨਾ ਤੋਂ ਨੌਵੇਂ ਪਾਤਸ਼ਾਹ ਜਿਹੜਾ ਵੀ ਬਚਨ ਉਚਾਰਦੇ ਉਹਨਾਂ ਬਚਨਾਂ ਵਿੱਚ ਮੁਕਤੀ ਹੈ। ਉਹਨਾਂ ਬਚਨਾਂ ਨੂੰ ਜਿਹੜਾ ਕੋਈ ਸੁਣੇ ਮੰਨੇ ਕਮਾਵੇ ਉਹਨੂੰ ਮੁਕਤੀ ਦਾ ਦਾਨ ਪ੍ਰਾਪਤ ਹੋ ਜਾਂਦਾ ਹੈ।
ਦੇਸ਼ ਵਿਦੇਸ਼ਨ ਤੇ ਦਿਜ ਆਵਤ,
ਨੌਵੇਂ ਪਾਤਸ਼ਾਹ ਦੀ ਇਹ ਵਡਿਆਈ, ਦੇਸ਼ਾਂ ਵਿਦੇਸ਼ਾਂ ਦੇ ਬ੍ਰਾਹਮਣ ਸੁਣਦੇ, ਸਾਧੂ ਸੁਣਦੇ, ਮਹਾਤਮਾ ਸੁਣਦੇ, ਉਹ ਸੁਣ ਸੁਣ ਕੇ ਚੱਲ ਕੇ ਆਉਂਦੇ ਹਨ।
ਪਾਵਤ ਹੈ ਧਨ ਕੋ ਮਨ ਭਾਇਓ,
ਮਹਾਰਾਜ ਜੀ ਦੇ ਦਰਸ਼ਨ ਕਰਦੇ ਮਨ ਭਾਉਂਦਾ ਧਨ ਸਤਿਗੁਰਾਂ ਦੇ ਚਰਨਾਂ ਚੋਂ ਪ੍ਰਾਪਤ ਕਰਦੇ ਹਨ।
ਬ੍ਰਿੰਦ ਆਹਾਰ ਸੋ ਕੀਨਸ ਮਾਧੁਰ,
ਮਹਾਰਾਜ ਜੀ ਦੇ ਲੰਗਰਾਂ ਵਿੱਚ ਲੰਗਰ ਪੱਕਦਾ ਬੇਅੰਤ ਪ੍ਰਕਾਰ ਦਾ ਆਹਾਰ, ਜਿਹਦੇ ਚ ਮਿੱਠੇ ਸਲਵਣੇ ਪਦਾਰਥ ਤਿਆਰ ਹੁੰਦੇ ਉਹ ਲੰਗਰ ਵਰਤਦਾ ਸਭ ਛਕਦੇ ਹਨ।
ਪੂਰਕ ਮੋਦਕ ਪੂਪ ਖੁਆਇਓ,
ਮੋਦਕ ਕਹਿੰਦੇ ਲੱਡੂਆਂ ਦਾ ਲੰਗਰ ਧਾਰ ਵੇਲੇ ਮਹਾਰਾਜ ਜੀ ਦੇ ਲੰਗਰਾਂ ਚ ਚੱਲਦਾ, ਪੂੜੀਆਂ ਕਦੇ ਵਰਤਦੀਆਂ ਕਦੇ ਮਿੱਠੇ ਪੂੜੇ ਬਣ ਕੇ ਤਿਆਰ ਹੋ ਕੇ ਵਰਤਦੇ ਹਨ।
ਪੂਰ ਪੰਚਾਮ੍ਰਿਤ ਹੋਤ ਰਹੇ,
ਕੜਾ ਪ੍ਰਸ਼ਾਦ ਦਾ ਤਾਂ ਅੰਤ ਹੀ ਕੋਈ ਨੀ, ਕਿੰਨਾ ਕੁ ਤਿਆਰ ਹੁੰਦਾ ਗੁਰੂ ਲੰਗਰਾਂ ਚ, ਔਰ ਉਹ ਕੜਾ ਪ੍ਰਸ਼ਾਦ ਦੇ ਖੁੱਲੇ ਵਰਤਾਰੇ ਸੰਗਤ ਵਿੱਚ ਵਰਤਾਏ ਜਾਂਦੇ ਹਨ।
ਨਿਤ ਹੋਮ ਕਰੇ ਜਬ ਕ੍ਰਿਤ ਮੰਗਾਇਓ,
ਇਹਦਾ ਇਹ ਵੱਡੇ ਭਾਰੀ ਯੱਗ ਮਹਾਰਾਜ ਜੀ ਦੇ ਚਰਨਾਂ ਚ ਨੇਤੀ ਹੋ ਰਹੇ, ਸੈਂਕੜੇ ਮਣਾਂ ਦੇ ਮਣਾਂ ਹਿਸਾਬ ਨਾਲ ਤਾਂ ਘਿਓ ਹੀ ਖਰਚ ਹੁੰਦਾ, ਇਹਨਾਂ ਲੰਗਰ ਪੱਕਦਾ।
ਕਾਮਨਾ ਪੂਰਨ ਹੋਤ ਅਨੇਕਨ,
ਅਨੇਕਾਂ ਦੀਆਂ ਕਾਮਨਾਵਾਂ ਪੂਰਨ ਹੁੰਦੀਆਂ ਜਿਹੜੇ ਨੌਵੇਂ ਪਾਤਸ਼ਾਹ ਦੀ ਸ਼ਰਨ ਆਉਂਦੇ।
ਸ੍ਰੀ ਗੁਰ ਨੈ ਜਸ ਯੋ ਬੇਰਤ ਬਿਥਰਾਯੋ,
ਸਤਿਗੁਰੂ ਨੌਵੇਂ ਪਾਤਸ਼ਾਹ ਦਾ ਇਹ ਵੱਡਾ ਭਾਰੀ ਜਸ ਇਸ ਤਰ੍ਹਾਂ ਵਿਸਥਿਰਤ ਹੋਇਆ ਹੈ।
ਰਾਤ ਕੋਠਾਨ ਕੈ ਤਿਆਗ ਮਹਾਨ,
ਕਹਿੰਦੇ ਰਾਤ ਨੂੰ ਯਾਨੀ ਕਿ ਅੰਮ੍ਰਿਤ ਵੇਲੇ ਪਿਛਲੇ ਪੈਰ ਡੇਢ ਪੈਰ ਰਾਤ ਰਹਿੰਦੇ ਆ ਉੱਠ ਕੇ।
ਅਲਖ ਕੀ ਸੇਵ ਕਰੈ ਔਰ ਮਾਹੀ,
ਮਹਾਰਾਜ ਗਰੀਬ ਨਵਾਜ ਪਾਤਸ਼ਾਹ ਸਾਧਨਾ ਵਿੱਚ ਬੈਠ ਜਾਂਦੇ, ਅਲਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸੇਵਦੇ ਤੇ ਅਰਾਧਦੇ ਹਨ।
ਪ੍ਰਾਣ ਨਿਰੋਧ ਕੈ ਊਰਦ ਕੋ,
ਆਪਣੇ ਪ੍ਰਾਣਾਂ ਨੂੰ ਨਿਰੋਧ ਕੇ ਯਾਨੀ ਕਿ ਸਵਾਸਾਂ ਨੂੰ ਰੋਕ ਕੇ ਦਸਮ ਦੁਆਰ ਚ ਟਿਕਾਉਂਦੇ ਹਨ।
ਕਰ ਮੂਰਦ ਮੈਂ ਥਿਰ ਤਾਨਾ ਚਲਾਹੀ,
ਔਰ ਉੱਥੇ ਥਿਰ ਹੋ ਜਾਂਦੇ ਜਿੱਥੇ ਜਾ ਕੇ ਮਨ ਚਲਾਏ ਮਾਨ ਨਹੀਂ ਹੁੰਦਾ, ਐਸੀ ਅਚਲ ਪਦਵੀ ਅਗਾਧ ਸਮਾਧੀ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਥਿਤ ਹੋ ਜਾਂਦੇ ਹਨ।
ਚੰਚਲ ਜੋ ਮਨ ਕੋ ਬਸ ਮੈਂ ਕਰ,
ਚੰਚਲ ਜਿਹੜਾ ਮਨ ਹੈ ਉਹਨੂੰ ਆਪਣੇ ਵਸ ਕੀਤਾ ਕਾਬੂ ਕੀਤਾ ਹੋਇਆ, ਗੁਰਦੇਵ ਦੇ ਤਾਂ ਦਰਸ਼ਨ ਕਰਕੇ ਚੰਚਲ ਮਨ ਵਸ ਆ ਜਾਂਦਾ ਹੈ।
ਪ੍ਰੇਮ ਅਗਾਧ ਤੇ ਨਾਨਕ ਸਾਹੀ,
ਅਗਾਧ ਪ੍ਰੇਮ ਦੇ ਵਿੱਚ ਸਤਿਗੁਰੂ ਜੀ ਦੀ ਸੁਰਤ ਟਿਕੀ ਹੋਈ, ਉਹਦੇ ਵਿੱਚ ਐਸਾ ਮਨ ਟਿਕਿਆ ਵੀ ਉਹਦੇ ਵਿੱਚੋਂ ਮਨ ਨਿਕਲਦਾ ਹੀ ਨਹੀਂ, ਪਰਮ ਪ੍ਰੇਮ ਚ। ਇਹ ਖਾਲਸਾ ਜੀ ਪੂਰਨੇ ਪਾ ਰਿਹਾ ਨੌਵੇਂ ਪਾਤਸ਼ਾਹ ਕਿ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਘਰ ਸੰਤਾਨ ਭਜਨ ਬੰਦਗੀ ਵਾਲੀ ਤੇਜਸਵੀ ਤਪਸਵੀ ਹੋਵੇ ਤੋ ਮਾਤਾ ਪਿਤਾ ਨੂੰ ਸਾਧਨਾ ਚ ਸੰਪੰਨ ਹੋਣਾ ਪਵੇਗਾ। ਬੇਅੰਤ ਤਤੀ ਤਤ ਵੇਤਾ ਰੂਹਾਂ, ਭਜਨ ਬੰਦਗੀ ਵਾਲੀਆਂ ਰੂਹਾਂ ਸੰਸਾਰ ਦੇ ਵਿੱਚ ਉਹ ਤਾਂ ਜਨਮ ਧਾਰਨਾ ਚਾਹੁੰਦੀਆਂ, ਪਰ ਅੱਗੋਂ ਕੋਈ ਇਹੋ ਜਿਹੀਆਂ ਕੁੱਖਾਂ ਇਹੋ ਜਿਹਾ ਪਰਿਵਾਰ ਨਹੀਂ ਲੱਭਦਾ ਜਿੱਥੇ ਜਾ ਕੇ ਉਹ ਜਨਮ ਧਾਰ ਸਕਣ, ਕਿਉਂਕਿ ਇਤਨਾ ਜਪ ਤਪ ਨਹੀਂ ਰਿਹਾ, ਸਾਧਨਾ ਨਹੀਂ ਰਹੀ। ਇਸੇ ਕਰਕੇ ਘਰਾਂ ਚ ਜਿੰਨ ਭੂਤ ਤੇ ਪ੍ਰੇਤ ਜ਼ਰੂਰ ਪੈਦਾ ਹੋ ਰਹੇ ਹੈ, ਬੰਦਗੀ ਵਾਲੇ ਸਾਧੂ ਨਹੀਂ ਪੈਦਾ ਹੋ ਰਹੇ, ਕਿਉਂਕਿ ਕਲਯੁਗ ਦਾ ਵਰਤਾਰਾ ਹੈ। ਨੌਵੇਂ ਪਾਤਸ਼ਾਹ ਦੀ ਇਹ ਸਾਧਨਾ, ਉਹ ਤਾਂ ਆਪ ਸਾਧਨਾ ਸਰੂਪ ਪਰਮੇਸ਼ਵਰ ਨੇ, ਮਾਂ ਗੁਜਰੀ ਜੀ ਆਪ ਪਰਮੇਸ਼ਵਰ ਦੀ ਅੰਸ਼ੀ ਹਨ, ਪਰ ਸਾਡੇ ਲਈ ਪੂਰਨੇ ਨੇ। ਨੌਵੇਂ ਪਾਤਸ਼ਾਹ ਬੜੀ ਭਾਰੀ ਸਾਧਨਾ ਚ ਬੈਠੇ ਹਨ।
ਕੇਤਿਕ ਕਾਲ ਬਤੀਤਾ ਹੈ ਬੈਠਤ,
ਇਤਨਾ ਹੀ ਸਮਾਂ ਬੈਠਿਆਂ ਬੈਠਿਆਂ ਬੀਤ ਜਾਂਦਾ ਮਹਾਰਾਜ ਜੀ ਨੂੰ।
ਸ਼੍ਰੀ ਪਰਮੇਸ਼ਵਰ ਮੈਂ ਥਿਰ ਪਾਹੀ,
ਪਰ ਬ੍ਰਹਮ ਪਰਮੇਸ਼ਵਰ ਦੇ ਸਰੂਪ ਦੇ ਵਿਚ ਹੀ ਥਿਰ ਰਹਿੰਦੇ ਇਕਾਗਰ ਹੋ ਜਾਂਦੇ ਹਨ।
ਦੋਹਰਾ ਇਸ ਬਿਦ ਕਰੀ ਅਰਾਧਨਾ ਅਲਖ ਰੂਪ ਗੁਰਦੇਵ,
ਅਲਖ ਗੁਰਦੇਵ ਪਰਮੇਸ਼ਵਰ ਦੀ ਅਰਾਧਨਾ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੀਤੀ ਹੈ, ਇਹਦਾ ਅੰਤ ਹੀ ਨਹੀਂ ਕਿੰਨੀ ਸਾਧਨਾ ਕੀਤੀ।
ਪਰਮ ਪ੍ਰਸਿੱਧੇ ਜਾਨ ਕੈ ਨਿਸਬਾਸੁਰ ਕੀ ਸੇਵ,
ਅਕਾਲ ਪੁਰਖ ਜੀ ਪ੍ਰਸੰਨ ਹੋਏ, ਜਿਵੇਂ ਮਹਾਰਾਜ ਕਲਗੀਧਰ ਜੀ ਨੇ ਕਿਹਾ ਨਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ ਅਕਾਲ ਪੁਰਖ ਜੀ, ਪਾਰ ਬ੍ਰਹਮ ਪਰਮੇਸ਼ਰ ਜੀ ਗੁਰੂ ਨਾਨਕ ਸਾਹਿਬ ਜੀ ਪ੍ਰਸੰਨ ਹੋ ਗਏ, ਕਿਰਪਾ ਦੇ ਘਰ ਵਿੱਚ ਆ ਗਏ।
ਦੁਸ਼ਟ ਦਮਨ ਪਠ ਬੋ ਕਰੇ ਆਪਣੀ ਅੰਸ ਸੋ ਜਾਨ,
ਅਕਾਲ ਪੁਰਖ ਜੀ ਨੇ ਦੁਸ਼ਟ ਦਮਨ ਜੀ ਨੂੰ ਭੇਜਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਆਪਣੀ ਅੰਸ਼ ਦੇ ਕੇ ਆਪਣਾ ਪੁੱਤਰ ਬਣਾ ਕੇ।
ਮੋਹੇ ਪੁੱਤਰ ਕਰ ਬੋ ਚਹਿਤ ਅਸ ਸੰਕਲਪ ਪਛਾਣ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਵੀ ਜਾਣੀ ਜਾਣ ਜਾਣ ਗਏ ਕਿ ਅਕਾਲ ਪੁਰਖ ਜੀ ਨੇ ਦੁਸ਼ਟ ਦਮਨ ਜੀ ਨੂੰ ਮੇਰੇ ਘਰ ਮੇਰਾ ਪੁੱਤਰ ਬਣਾ ਕੇ ਭੇਜਣਾ ਹੈ।
ਸਵਈਆ ਛੰਦ ਤੀਰਥ ਰਾਜ ਤ੍ਰਿਵੇਣੀ ਉਪਰ,
ਤੀਰਥ ਰਾਜ ਜਿਹਨੂੰ ਕਿਹਾ ਜਾਂਦਾ ਤ੍ਰਿਵੇਣੀ ਨੂੰ, ਪ੍ਰਯਾਗ ਰਾਜ ਨੂੰ,
ਬੀਤ ਗਏ ਜਬ ਹੂੰ ਖੱਟ ਮਾਸ,
ਇੱਥੇ ਰਹਿੰਦਿਆਂ ਸਾਧਨਾ ਕਰਦਿਆਂ 6 ਮਹੀਨੇ ਬੀਤ ਗਏ, 9ਵੇਂ ਪਾਤਸ਼ਾਹ ਦਾ ਹਾਲੇ ਵੀ ਉੱਥੇ ਤਪ ਸਥਾਨ ਹੈ ਜਿੱਥੇ 6 ਮਹੀਨੇ ਤੋਂ ਵੱਧ ਸਮਾਂ ਮਹਾਰਾਜ ਜੀ ਨੇ ਤਪੱਸਿਆ ਕੀਤੀ ਹੈ। 6 ਮਹੀਨੇ ਬੀਤ ਗਏ,
ਪੁੰਨ ਦਾਨ ਦਿਨ ਕਰਤ ਬਿਤਾਏ,
ਪੁੰਨ ਦਾਨ ਕਰਦਿਆਂ ਤਪ ਕਰਦਿਆਂ ਦਿਨ ਬੀਤੇ, 6 ਮਹੀਨਿਆਂ ਦਾ ਸਮਾਂ ਬੀਤ ਗਿਆ ਇਲਾਹਾਬਾਦ ਪ੍ਰਯਾਗਰਾਜ ਤੇ।
ਤਹੀ ਆਨ ਕੀਨਸ ਪ੍ਰਕਾਸ਼,
ਉੱਥੇ ਹੀ ਅਕਾਲ ਪੁਰਖ ਜੀ ਦੇ ਪੁੱਤਰ ਕਲਗੀਆਂ ਵਾਲੇ ਪਾਤਸ਼ਾਹ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਂ ਗੁਜਰੀ ਦੇ ਉਧਰ ਵਿੱਚ ਆ ਕੇ ਪ੍ਰਕਾਸ਼ ਕੀਤਾ।
ਸ਼੍ਰੀ ਗੁਜਰੀ ਗਰਭ ਧਾਰਿਓ ਪਾਵਨ,
ਧੰਨ ਮਾਂ ਗੁਜਰੀ ਨੇ ਗਰਭ ਧਾਰਨ ਕੀਤਾ ਹੈ, ਘਰ ਚ ਖੁਸ਼ੀ ਆਈ ਵਧਾਈ ਵੱਜੀ।
ਪ੍ਰਧੈ ਚੰਦ ਸਮਚਾਰ ਉਜਾਸ,
ਜਿਵੇਂ ਜਿਵੇਂ ਸਮਾਂ ਬੀਤਦਾ ਹੈ ਉਹ ਗਰਭ ਦੂਜ ਦੇ ਚੰਦਰਮਾ ਵਾਂਗੂ ਵਧਦਾ ਹੈ।
ਯਹ ਕਹਿ ਇਸਤਰੀ ਜੋ ਅਵਲੋਕ ਹੈ,
ਜਿੰਨੀਆਂ ਇਸਤਰੀਆਂ ਗੁਆਂਢ ਵਿੱਚ ਨਗਰ ਦੀਆਂ ਸੰਗਤ ਵਿੱਚੋਂ ਆਉਂਦੀਆਂ ਜਦੋਂ ਵੇਖਦੀਆਂ ਮਾਂ ਗੁਜਰੀ ਨੂੰ, ਕਈ ਵਰਿਆਂ ਬਾਅਦ ਅਕਾਲ ਪੁਰਖ ਜੀ ਨੇ ਸੁਣੀ ਹੈ, ਬੜੀ ਖੁਸ਼ੀ ਬੜੀ ਭਾਰਾ ਆਨੰਦ ਵਰਤਿਆ, ਉਹ ਆ ਕੇ ਮਾਂ ਗੁਜਰੀ ਨੂੰ ਵਧਾਈ ਦਿੰਦੀਆਂ ਹਨ।
ਬਿਸਮੈ ਪ੍ਰੇਮ ਪਰ ਹੈ ਦੁਤਰਾਸ,
ਪ੍ਰਸੰਨ ਹੋ ਕੇ ਬਿਸਮਾਦ ਵਿੱਚ ਵੀ ਆਉਂਦੀਆਂ ਕਿ ਆਸ ਹੀ ਖਤਮ ਸੀ ਪਰ ਮੇਰੇ ਸਾਹਿਬ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕੁਝ ਵੀ ਸੰਭਵ ਹੈ, ਇੱਥੇ ਅਸੰਭਵ ਨਾਮ ਦਾ ਸ਼ਬਦ ਹੀ ਨਹੀਂ।
ਦੇਖ ਨੁਖਾ ਕੋ ਮਾਤ ਨਾਨਕੀ,
ਧੰਨ ਮਾਤਾ ਨਾਨਕੀ ਜਿਹੜੀ ਚਿਰਾਂ ਤੋਂ ਉਡੀਕਦੀ ਸੀ ਵੀ ਮੇਰੇ ਘਰ ਪੁੱਤਰ ਆਵੇ ਤੇ ਮੈਂ ਗੋਦ ਚ ਖਿਡਾਵਾਂ, ਮਾਂ ਨਾਨਕੀ ਦੇ ਨੇਤਰ ਖੁਸ਼ੀ ਨਾਲ ਭਰ ਗਏ, ਇਰਦਾ ਗਦਗਦ ਹੋ ਗਿਆ, ਆਨੰਦ ਨਾਲ ਭਰ ਗਿਆ।
ਵਧਿਓ ਆਨੰਦ ਨਾਰਿਦੈ ਸਮਾਏ,
ਇਹਦਾ ਆਨੰਦ ਮਾਂ ਨਾਨਕੀ ਦੇ ਹਿਰਦੇ ਵਿੱਚ ਵੀ ਉਹ ਆਨੰਦ ਅੰਗਾਂ ਚ ਨੀ ਮੇਵਦਾ।
ਦਾਨ ਬਹੁਤ ਰੰਕਨ ਕੋ ਦੀਨਸ,
ਮਾਤਾ ਨਾਨਕੀ ਜੀ ਨੇ ਦੋਹਾਂ ਹੱਥਾਂ ਨਾਲ ਦਾਨ ਦੇਣਾ ਸ਼ੁਰੂ ਕੀਤਾ, ਬੜੇ ਰੰਕੜੇ ਗਰੀਬ ਆਉਂਦੇ ਵਧਾਈਆਂ ਲੈਣ, ਸਭ ਦੀਆਂ ਝੋਲੀਆਂ ਮਾਤਾ ਨਾਨਕੀ ਜੀ ਆਪਣੇ ਹੱਥੀ ਭਰਦੇ ਨੇ।
ਲੇਤ ਆਸ਼ਿਖਾ ਕੋ ਹਰ ਖਾਏ,
ਉਹ ਜਾਚਕ ਅੱਗੋਂ ਅਸੀਸਾਂ ਦਿੰਦੇ, ਅਸੀਸਾਂ ਪ੍ਰਾਪਤ ਕਰਕੇ ਮਾਤਾ ਨਾਨਕੀ ਜੀ ਬੜੇ ਪ੍ਰਸੰਨ ਹੁੰਦੇ ਹਨ।
ਮਹਾ ਪ੍ਰਤਾਪੀ ਸੁੱਤ ਕੇ ਸੁੱਤ ਹੋਵੇ,
ਮਹਾਨ ਪ੍ਰਤਾਪੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਪ੍ਰਤਾਪੀ ਪੁੱਤਰ ਨੇ ਜਨਮ ਲੈਣਾ, ਮੇਰੇ ਪੁੱਤਰ ਦੇ ਘਰ ਪੁੱਤਰ ਨੇ ਜਨਮ ਲੈਣਾ ਹੈ।
ਪਤ ਕੋ ਬਾਕ ਅਬ ਹੈ ਬਿਦਤਾਏ,
ਮੇਰੇ ਪਤੀ ਗੁਰਦੇਵ ਮੇਰੀਆਂ ਪੀਰੀਆਂ ਦੇ ਮਾਲਕ, ਬੰਦੀ ਛੋੜ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਅੱਜ ਸੱਤ ਹੋ ਗਏ ਨੇ, ਉਹਨਾਂ ਦੇ ਬਚਨ ਅੱਜ ਪ੍ਰਗਟ ਹੋ ਗਏ ਹਨ।
ਸਕਲ ਗੁਰਨ ਕੋ ਮਹਾ ਆਰਾਧਤ,
ਮਾਤਾ ਨਾਨਕੀ ਜੀ ਵੱਡਿਆਂ ਸਤਿਗੁਰਾਂ ਦੀ ਸਾਰਿਆਂ ਦੀ ਆਰਾਧਨਾ ਕਰਦੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਤਾਈਂ ਗੁਰੂ ਪਾਤਸ਼ਾਹ ਦਾ ਨਾਂ ਲੈ ਕੇ ਆਰਾਧਨ ਕਰਦੇ ਮਾਤਾ ਨਾਨਕੀ ਜੀ।
ਕਰਹਿ ਤਿਹਾਵਲ ਕੋ ਬਰਤਾਏ,
ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰਕੇ ਸ਼ੁਕਰਾਨੇ ਦੀਆਂ, ਮਹਾਰਾਜ ਸ਼ੁਕਰ ਹੋਵੇ ਆਪ ਜੀ ਦਾ, ਲੱਖਾਂ ਬੇਰੀ ਸ਼ੁਕਰ ਹੋਵੇ, ਉਹ ਦੇਗਾ ਭੇਟ ਕਰਕੇ ਅਰਦਾਸ ਕਰਦੇ ਹਨ।
ਮਹਿਮਾ ਮਹਾ ਪੁੱਤਰ ਕੀ ਜਾਣਤ,
ਜਾਣਦੇ ਨੇ ਮਾਤਾ ਨਾਨਕੀ ਜੀ ਕਿ ਜਿਸ ਪੋਤਰੇ ਨੇ ਜਨਮ ਲੈਣਾ ਉਹਦੀ ਮਹਿਮਾ ਬੜੀ ਵੱਡੀ ਭਾਰੀ ਮਹਿਮਾ ਹੈ। ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਨੇ ਨੌਵੇਂ ਪਾਤਸ਼ਾਹ ਦੇ ਇੱਕ ਦਿਨ ਦੇ ਹਿੱਸਾ ਨਾਲੇ ਚਰਨਾਂ ਤੇ ਮੱਥਾ ਟੇਕ ਕੇ ਛੇਵੇਂ ਪਾਤਸ਼ਾਹ ਨੇ ਕਿਹਾ ਸੀ ਇਹਨਾਂ ਦੇ ਘਰ ਬੜੇ ਤੇਜਸਵੀ ਮਰਦ ਗੰਬੜੇ ਨੇ ਅਵਤਾਰ ਧਾਰਨਾ। ਤੋ ਮਾਤਾ ਨਾਨਕੀ ਜੀ ਨੂੰ ਪਤਾ ਸੀ ਕਿ ਮੇਰੇ ਪੋਤਰੇ ਨੇ ਜਿਸਨੇ ਵੀ ਜਨਮ ਧਾਰ ਕੇ ਆਉਣਾ ਉਹ ਮਹਾਨ ਤੇਜਸਵੀ ਮਹਾਂਪੁਰਖ ਹੋਣਗੇ।
ਯਾਂ ਤੇ ਉਤਸਵ ਕੋ ਅਧਿਕਾਏ।
ਮਾਤਾ ਜੀ ਇਸ ਕਰਕੇ ਹੋਰ ਵੱਡਾ ਭਾਰੀ ਉਤਸਵ ਕਰਦੇ ਖੁਸ਼ੀ ਨਾਲ।
ਮਨ ਹੀ ਮਨ ਹੈ ਮਨਾਵਤ ਪ੍ਰਭ ਕੋ।
ਮਨ ਹੀ ਮਨ ਪਰਮੇਸ਼ਰ ਨੂੰ ਮਨਾਉਂਦੇ, ਅਕਾਲ ਪੁਰਖ ਦੀ ਆਰਾਧਨਾ ਕਰਦੇ।
ਏਕੰਕਾਰ ਸਭਨ ਕੋ ਰਾਏ।
ਕਹਿੰਦੇ ਹੇ ਏਕੰਕਾਰ, ਹੇ ਅਕਾਲ ਪੁਰਖ, ਹੇ ਸਾਰੇ ਜਗਤ ਦੇ ਰਾਜੇ, ਹੇ ਰਾਜਿਆਂ ਦੇ ਰਾਜੇ ਅਧੀ ਰਾਜਾ ਜੀ,
ਕਰੋ ਮਨੋਰਥ ਪੂਰਨ ਮਮ ਅਬ।
ਮੇਰਾ ਇਹ ਮਨੋਰਥ ਹੁਣ ਆਪ ਜੀ ਪੂਰਨ ਕਰੋ।
ਰਹੋ ਪ੍ਰਤੀਖਤ ਬਰਖ ਬਿਤਾਏ।
ਬੜੇ ਸਾਲ ਉਡੀਕਿਆ ਮੈਂ, ਬੜੀ ਸਾਲ ਦੀ ਉਡੀਕ ਹੈ ਮੇਰੀ, ਮੇਰੀ ਹੁਣ ਇਹ ਉਡੀਕ ਖਤਮ ਕਰ ਦਿਓ ਅਕਾਲ ਪੁਰਖ ਜੀ। ਹੇ ਗੁਰੂ ਨਾਨਕ ਸਾਹਿਬ, ਮੇਰੀ ਇਸ ਉਡੀਕ ਨੂੰ ਸਮਾਪਤ ਕਰ ਦਿਓ।
ਸਦ ਬਲਹਾਰ ਜਾਓ ਤਿਸ ਦਿਨ ਪਰ।
ਮੈਂ ਉਸ ਦਿਨ ਤੋਂ ਕਰੋੜਾਂ ਵੇਰੀ ਬਲਿਹਾਰ ਜਾਵਾਂਗੀ, ਪੋਸੋ ਦੀ ਸਤਮੀ ਦੇ ਦਿਨ ਤੋਂ। ਮਾਤਾ ਜੀ ਕਹਿੰਦੇ ਮੈਂ ਉਸ ਦਿਨ ਤੋਂ ਕਰੋੜਾਂ ਵੇਰੀ ਵਾਰੀ ਜਾਵਾਂ, ਨੀ ਮੈਂ ਵਾਰੀ ਨੀ ਮੈਂ ਘੁੰਮਾਂ।
ਸੁੱਤ ਕੋ ਸੁੱਤ ਜਬ ਮੁਖ ਦਿਖਰਾਏ।
ਜਦੋਂ ਮੈਂ ਆਪਣੇ ਪੁੱਤਰ ਦੇ ਪੁੱਤਰ ਦਾ ਮੁਖ ਵੇਖਾਂਗੀ, ਉਸ ਦਿਨ ਤੋਂ, ਉਸ ਘੜੀ ਤੋਂ, ਉਸ ਪਲ ਤੋਂ, ਉਸ ਤਿਥ ਤੋਂ, ਉਸ ਵਾਰ ਤੋਂ, ਉਸ ਮਹੀਨੇ ਤੋਂ ਮੈਂ ਵਾਰੀ ਜਾਵਾਂ, ਬਲਿਹਾਰ ਜਾਵਾਂ, ਜਦੋਂ ਮੈਂ ਆਪਣੇ ਪੁੱਤਰ ਦੇ ਮੁਖ ਨੂੰ ਵੇਖਾਂਗੀ।
ਮਮ ਸੁੱਤ ਕੇ ਨਹਿ ਸੰਤਤ ਹੋਈ।
ਮੇਰੇ ਪੁੱਤਰ ਦੇ ਘਰ ਹਾਲੇ ਸੰਤਾਨ ਨਹੀਂ ਹੋਈ।
ਸੰਮਤ ਬੀਤੇ ਬਾਂਛਤ ਜਾਲ।
ਮੰਗਲਿਆ ਮੈਨੂੰ ਬੜੇ ਸਾਲ ਬੀਤ ਗਏ ਕਿ ਅਕਾਲ ਪੁਰਖ ਜੀ ਮੇਰੀ ਬੇਨਤੀ ਸੁਣੋ।
ਤੀਨ ਲੋਕ ਪਤ ਪ੍ਰਭੂ ਪਰਮੇਸ਼ਵਰ।
ਲੋਕਾਂ ਦੇ ਪਤੀ ਹੇ ਪਾਰ ਬ੍ਰਹਮ ਪਰਮੇਸ਼ਵਰ ਅਕਾਲ ਪੁਰਖ ਜੀ,
ਮੈਂ ਜਾਣਿਓ ਅਬ ਭਇਓ ਕਿਰਪਾਲ।
ਮੈਂ ਜਾਣਿਆ, ਮੈਨੂੰ ਖਬਰ ਮਿਲੀ ਹੈ ਕਿ ਤੁਸੀਂ ਹੁਣ ਕਿਰਪਾਲ ਹੋ ਗਏ ਹੋ, ਤੁਸੀਂ ਹੁਣ ਦਇਆ ਕਰ ਦਿੱਤੀ ਹੈ, ਮੇਰੀ ਨੂੰਹ ਰਾਣੀ ਗੁਜਰੀ ਨੇ ਗਰਭ ਧਾਰਨ ਕੀਤਾ ਹੈ।
ਪੁੰਜ ਤੇਜ ਕੋ ਅਧਿਕ ਪ੍ਰਤਾਪੀ।
ਜਿਹੜੇ ਪੁੱਤ ਨੇ ਆਉਣਾ ਹੈ ਉਹ ਮਹਾਨ ਤੇਜ ਦੇ ਪੁੰਜ, ਮਹਾਨ ਪ੍ਰਤਾਪੀ ਪੁਰਖ ਹਨ।
ਜਨਮ ਹੈ ਗੋ ਅਸ ਸੁੰਦਰ ਬਾਲ।
ਸੋਹਣਾ ਬਾਲਕ ਜਨਮਣਾ ਹੈ।
ਧਨ ਭਾਗ ਮੈਂ ਬਨੋ ਦਿਵਸ ਤੇ
ਸੋ। ਉਸ ਦਿਨ ਮੈਂ ਧਨ ਭਾਗਾਂ ਵਾਲੀ ਹੋ ਜਾਵਾਂਗੀ ਜਦੋਂ ਉਸ ਮਰਦ ਅਗੰਬੜੇ ਦੀ ਦਾਦੀ ਹੋਣ ਦਾ ਮੈਨੂੰ ਮਾਣ ਪ੍ਰਾਪਤ ਹੋਵੇਗਾ। ਉਸ ਸੂਰਮੇ ਬਹਾਦਰ ਯੋਧੇ ਦੀ ਦਾਦੀ ਹੋਣ ਦਾ ਮਾਣ ਮੈਨੂੰ ਪ੍ਰਾਪਤ ਹੋਵੇਗਾ। ਮੈਂ ਉਸ ਦਿਨ ਤੋਂ ਬਲਿਹਾਰ।
ਇਮ ਮਾਤਾ ਕੋ ਮੋਦ ਵਿਸਾਲ।
ਇਹਦਾ ਮਾਤਾ ਨਾਨਕੀ ਦੇ ਅੰਦਰ ਦੀ ਖੁਸ਼ੀ ਦਾ ਟਿਕਾਣਾ ਨਹੀਂ, ਇੰਨੀ ਖੁਸ਼ੀ ਹੈ।
ਸੰਗਤ ਨਿਤ ਪ੍ਰਤ ਆਏ ਕਨੇਰੀ।
ਕਨੇਰੀ ਸੰਗਤ ਆਉਂਦੀ ਰੋਜ਼, ਬੇਨਤੀ ਸੰਗਤਾਂ ਆਉਂਦੀਆਂ ਹਨ।
ਨਿਕਟ ਨਿਕਟ ਚਹੋਂ ਦਿਸ਼ਤੇ ਬ੍ਰਿੰਦ।
ਤੇੜੇ ਤੋਂ ਚਾਰਾਂ ਦਿਸ਼ਾਵਾਂ ਤੋਂ ਜਿੱਥੋਂ ਜਿੱਥੋਂ ਸੰਗਤ ਨੂੰ ਪਤਾ ਲੱਗਦਾ ਕਿ ਗੁਰੂ ਪਾਤਸ਼ਾਹ ਜੀ ਤ੍ਰਿਵੇਣੀ ਵਿਖੇ ਹਨ ਇਲਾਹਾਬਾਦ, ਤਾਂ ਉੱਥੇ ਸੰਗਤ ਚੱਲ ਕੇ ਆਉਂਦੀ।
ਸ੍ਰੀ ਗੁਰੂ ਤੇਗ ਬਹਾਦਰ ਦਰਸ ਹੈ।
ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਏਦਾਂ ਜਪਦੇ ਆਉਂਦੇ ਸਿੱਖ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ,
ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ,
ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ,
ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ,
ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ,
ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ।
ਜਪਦਿਆਂ ਆਉਂਦੇ ਆ ਕੇ ਜਦੋਂ ਦਰਸ਼ਨ ਕਰਦੇ, ਦਰਸ਼ਨ ਕਰਕੇ ਫਿਰ ਵੀ ਉਹਨਾਂ ਦੇ ਮੁਖੋਂ ਇਹੀ ਬਚਨ ਨਿਕਲਦਾ, ਧੰਨ ਗੁਰੂ ਤੇਗ ਬਹਾਦਰ ਸਾਹਿਬ। ਹਾਂਜੀ,
ਬਾਂਛਤ ਫਲ ਕੋ ਪਾਏ ਬਿਲੰਦ।
ਜੋ ਚਾਹੁੰਦੇ ਉਹ ਫਲ ਉਸੇ ਵੇਲੇ ਮਹਾਰਾਜ ਜੀ ਦੇ ਚਰਨਾਂ ਚੋਂ ਪ੍ਰਾਪਤ ਹੋ ਜਾਂਦਾ। ਹਾਂਜੀ,
ਸੁੱਤ ਚਾਹਤ ਬਿਤ ਕੇ ਤਿਕ ਚਾਹਤ।
ਕੋਈ ਪੁੱਤਰ ਚਾਹੁੰਦਾ ਝੱਟ ਪੁੱਤਰ ਪ੍ਰਾਪਤ ਹੋ ਜਾਂਦਾ, ਕੋਈ ਧਨ ਚਾਹੁੰਦਾ ਉਸੇ ਵੇਲੇ ਮਹਾਰਾਜ ਜੀ ਦੀ ਦਇਆ ਵਰਤ ਜਾਂਦੀ, ਮਿੱਟੀ ਵੀ ਸੋਨਾ ਹੋਣੀ ਸ਼ੁਰੂ ਹੋ ਜਾਂਦੀ ਉਹਨਾਂ ਦੀ। ਹਾਂਜੀ,
ਕੋ ਅਰੋਗ ਚਹਿ ਕੇ ਤਿਕ ਆਨੰਦ।
ਕੋਈ ਚਾਹੁੰਦਾ ਮਹਾਰਾਜ ਮੈਨੂੰ ਰੋਗ ਨੇ, ਇਹ ਰੋਗ ਕੱਟ ਦਿਓ, ਸਤਿਗੁਰਾਂ ਦੀ ਦਇਆ ਵਰਤਦੀ ਉਸੇ ਵੇਲੇ ਹੀ ਅਰੋਗ ਹੋ ਜਾਂਦੇ। ਕੋਈ ਆਨੰਦ ਚਾਹੁੰਦਾ ਉਹਨੂੰ ਪਰਮ ਆਨੰਦ ਦੀ ਦਾਤ ਪ੍ਰਦਾਨ ਕਰ ਦਿੰਦੇ ਹਨ।
ਕੇਤਿਕ ਭਗਤ ਪਾਓ ਕੋ ਜਾਚਤ,
ਕਹਿੰਦਾ ਮਹਾਰਾਜ ਇਹ ਤਾਂ ਸਭ ਨਾਸਵਾਨ ਵਸਤੂਆਂ ਨੇ, ਮੈਨੂੰ ਕਿਰਪਾ ਕਰਕੇ ਆਪਣੀ ਪ੍ਰੇਮਾ ਭਗਤੀ ਦਾ ਦਾਨ ਬਖਸ਼ ਦਿਓ। ਉਹਨੂੰ ਪ੍ਰੇਮਾ ਭਗਤੀ ਦਾ ਦਾਨ ਮਿਲ ਜਾਂਦਾ ਜਿਹੜਾ ਕੋਈ ਪ੍ਰੇਮਾ ਭਗਤੀ ਮੰਗਦਾ ਹੈ।
ਚਹਿ ਸਿਮਰਨ ਸਤਨਾਮ ਮੁਕੰਦ,
ਕਈ ਮੰਗਦੇ ਮਹਾਰਾਜ ਸਵਾਸ ਸਵਾਸ ਤੁਹਾਡਾ ਸਿਮਰਨ ਆਵੇ ਚੇਤੇ, ਸਵਾਸ ਸਵਾਸ ਤੁਹਾਡਾ ਸਿਮਰਨ ਕਰੀਏ, ਉਹਨੂੰ ਮਹਾਰਾਜ ਸਵਾਸ ਸਵਾਸ ਸਿਮਰਨ ਦੀ ਦਾਤ ਬਖਸ਼ ਦਿੰਦੇ। ਹਾਂਜੀ,
ਉਪਜੈ ਬ੍ਰਹਮ ਗਿਆਨ ਉਰ ਕੇਤਿਕ,
ਬ੍ਰਹਮ ਗਿਆਨ ਦੀ ਕਾਂਖਾ ਰੱਖਦੇ ਉਹਨਾਂ ਅੰਦਰ ਬ੍ਰਹਮ ਗਿਆਨ ਉਪਜਾਉਂਦਾ ਹੈ।
ਨਵ ਨਿਤ ਸਿੱਧਾਂ ਕੇ ਚਿੱਤ ਪਾਏ,
ਨਵ ਨਿਧੀਆਂ ਮੰਗਦੇ ਤੇ ਉਹਨਾਂ ਨੂੰ ਉਹ ਮਿਲ ਜਾਂਦੀਆਂ, ਕੋਈ ਸਿੱਧੀਆਂ ਮੰਗਦਾ ਉਹਨਾਂ ਨੂੰ ਸਿੱਧੀਆਂ ਉਹਦਾ ਨਾਂ ਲਿਆ ਹੀ ਪ੍ਰਾਪਤ ਹੋ ਜਾਂਦੀਆਂ। ਨੌ ਨਿਧੀਆਂ ਸਿੱਧੀਆਂ ਉਹਦਾ ਨਾਮ ਸਿਮਰਿਆ ਹੀ ਪ੍ਰਾਪਤ ਹੋ ਜਾਂਦੀਆਂ ਹਨ।
ਕੇਤਿਕ ਸੇਵਤ ਨਿਤ ਪਦ ਪੰਕਜ,
ਕਈ ਕੋਲ ਰਹਿ ਕੇ ਨਿਤਾ ਪ੍ਰਤੀ ਸਤਿਗੁਰਾਂ ਦੇ ਚਰਨਾਂ ਨੂੰ ਸੇਵਦੇ ਨੇ, ਸੰਗਤ ਕਰਦੇ ਨੇ।
ਬਸੈ ਨਿਕਟ ਦਰਸ਼ਨ ਦਰਸਾਏ,
ਕੋਲ ਹੀ ਰਹਿੰਦੇ, ਜਾਂਦੇ ਨੀ, ਮਨ ਹੀ ਨੀ ਕਰਦਾ ਘਰ ਜਾਣ ਨੂੰ, ਕਹਿੰਦੇ ਦਰਸ਼ਨਾਂ ਦਾ ਲਾਭ ਪ੍ਰਾਪਤ ਕਰ ਲਈਏ ਜਿੰਨੇ ਹੋ ਜਾਣ।
ਕੇ ਕਰ ਹੈ ਦੇਗ ਕੋ ਅੰਨ ਹੈ ਜਲ ਕੋ,
ਲੰਗਰ ਵਾਸਤੇ ਪਾਣੀ ਲੈ ਕੇ ਭਰ ਕੇ ਲਿਆਉਂਦਾ, ਕੋਈ ਲੰਗਰ ਤਿਆਰ ਕਰਨ ਦੀ, ਕੋਈ ਮੈਦਾ ਗੁੰਨਦਾ, ਮੈਦਾ ਯਾਨੀ ਕਿ ਕੋਈ ਆਟਾ ਆਪਣੇ ਹੱਥੀਂ ਗੁੰਨਦਾ, ਕੋਈ ਪਕਾਉਂਦਾ, ਕੋਈ ਪਾਣੀ ਲੈ ਕੇ ਆਉਂਦਾ, ਕੋਈ ਸਬਜ਼ੀ ਭਾਜੀ ਕੱਟਦਾ, ਏਦਾਂ ਲੰਗਰ ਵਿੱਚ ਵੀ ਸਵਾਵਾਂ ਕਰਦੇ ਗੁਰਮੁਖ।
ਬਸਤਰ ਪਖਾਰੈ ਤਰ ਚਿੱਤ ਚਾਏ,
ਬਸਤਰ ਧੋਂਦੇ ਚਾਹ ਨਾਲ, ਗੁਰਸਿੱਖਾਂ ਦੇ ਸੰਗਤਾਂ ਦੇ ਗੁਰੂ ਘਰ ਦੇ ਜਿੰਨੇ ਬਸਤਰ ਉਹ ਧੋਂਦੇ ਸੇਵਾ ਕਰਦੇ, ਉਰੇ ਸੇਵਾ ਕਰਨ ਵਾਲੇ ਉਹ ਨੇ ਜਿਹਨਾਂ ਅੰਦਰ ਆਤਮ ਗਿਆਨ ਦੀ ਕਾਂਖਾ ਹੈ, ਜਿਹੜੇ ਗੁਰੂ ਦਰਸ਼ਨਾਂ ਦੇ ਪਿਆਰੇ ਹਨ, ਹਰ ਵੇਲੇ ਸੇਵਾ ਚ ਤਤਪਰ ਰਹਿੰਦੇ ਹਨ।
ਕੀ ਚਿੱਤ ਪਵਨ ਚੁਲਾਵ ਹੈ ਗੁਰ ਕੋ,
ਪੱਖਾ ਚੱਲਣ ਦੀ ਸੇਵਾ ਕਰਦੇ ਸਤਿਗੁਰਾਂ ਨੂੰ, ਪੱਖਾ ਚੱਲੀ ਜਾਂਦੇ ਕੋਲ ਖਲੋ ਕੇ।
ਕੋ ਪਨ ਹੀ ਕੋ ਪਹੁੰਚ ਬਣਾਏ,
ਜਦੋਂ ਮਹਾਰਾਜ ਜੀ ਨੇ ਕਿਤੇ ਜਾਣਾ ਹੁੰਦਾ ਤੇ ਜੋੜਾ ਝਾੜ ਕੇ ਮਹਾਰਾਜ ਜੀ ਦੇ ਚਰਨਾਂ ਚ ਰੱਖਦੇ ਹਨ।
ਧਰਹਿ ਭਾਉ ਕੋ ਚਰਨ ਪਖਾਰ ਹੈ,
ਪ੍ਰੇਮ ਨਾਲ ਮਹਾਰਾਜ ਜੀ ਦੇ ਚਰਨ ਧੋਂਦੇ ਨੇ ਗੁਰਸਿੱਖ।
ਕੋ ਈਂਧਨ ਆਨੈ ਹਰ ਖਾਏ,
ਕੋਈ ਬਾਲਣ ਵੱਢ ਕੇ ਲਿਆਉਂਦਾ ਲੰਗਰਾਂ ਵਾਸਤੇ ਬੜੀ ਖੁਸ਼ੀ ਨਾਲ।
ਸੂਖਮ ਬਸਤਰ ਮੋਲ ਬਹੁ ਦੈ ਕੈ,
ਸੂਖਮ ਧਾਗੇ ਦੇ ਬਣੇ ਕੱਪੜੇ ਬਹੁ ਮੁੱਲੇ ਖਰੀਦ ਕੇ ਸਤਿਗੁਰਾਂ ਲਈ ਲਿਆਉਂਦਾ।
ਕੋ ਪੋ ਸ਼ਿਸ਼ ਲਿਆ ਵੈ ਬਨਵਾਏ,
ਪੋਸ਼ਾਕ ਬਣਵਾ ਕੇ ਲਿਆਉਂਦਾ ਮਹਾਰਾਜ ਜੀ ਦੇ ਪਾਸ।
ਚੀਰ ਜਨਾਨੇ ਜ਼ਰੀ ਜੁਗਤ ਕੋ,
ਜਨਾਨਾ ਬਸਤਰ ਜਿਹੜੇ ਮਾਤਾ ਜੀ ਹੋਣਾ ਵਾਸਤੇ ਕੋਈ ਉਹ ਸਿੱਖ ਲੈ ਕੇ ਆਉਂਦੇ ਬਣਵਾ ਕੇ ਜਰੀਦਾਰ।
ਹਰ ਪੈ ਘਰ ਸਤਿਗੁਰ ਕੇ ਜਾਏ,
ਮਹਾਰਾਜ ਜੀ ਦੇ ਮਹਿਲਾਂ ਚ ਮਾਤਾ ਜੀ ਹੋਣਾ ਨੂੰ ਬਸਤਰ ਭੇਟਾ ਕਰਦੇ ਗੁਰਸਿੱਖ।
ਅੰਨ ਹੈ ਅੰਨ ਕਿਤਿਕ ਬਹੁ ਸ੍ਰੇਸ਼ਟ,
ਕੋਈ ਅੰਨ ਲੈ ਕੇ ਆਉਂਦਾ, ਕਈ ਪ੍ਰਕਾਰ ਦਾ ਰਾਸ਼ਨ ਲੈ ਕੇ ਆਉਂਦਾ ਹੈ।
ਸੀਤਾ ਕ੍ਰਿਤ ਲੰਗਰ ਮਹਿ ਪਾਏ,
ਕੋਈ ਖੰਡ ਲੈ ਕੇ ਲੰਗਰ ਚ ਪਾਉਂਦਾ, ਕੋਈ ਘਿਓ ਲਿਆ ਕੇ ਗੁਰੂ ਕੇ ਲੰਗਰਾਂ ਚ ਭੇਟਾ ਕਰਦਾ ਹੈ।
ਕੌਣ ਕੌਣ ਸੇਵਾ ਕੋ ਗਿਣੀਆ ਹੈ,
ਕਿਹੜੀ ਸੇਵਾ ਗਿਣੀਏ ਗੁਰੂ ਖਾਲਸਾ ਜੀ ਜਿਹੜੇ ਗੁਰਸਿੱਖ ਕਰ ਰਹੇ ਹਨ।
ਪਰ ਹੈ ਆਨ ਹਿਤ ਨਿਜ ਕਲਿਆਣ,
ਆਪਣੇ ਕਲਿਆਣ ਵਾਸਤੇ ਕਰਦੇ ਆ, ਕੋਈ ਸਤਿਗੁਰਾਂ ਤੇ ਆਸਾਨ ਥੋੜੀ ਹੈ, ਜਿੰਨੇ ਸੇਵਾ ਕਰ ਰਹੇ ਆਪਣੀ ਕਲਿਆਣ ਲਈ ਕਰ ਰਹੇ ਹਨ।
ਭਰੀ ਪੀਰ ਸਤਿਗੁਰੂ ਕੇ ਚਹੁ ਦਿਸ਼,
ਚਾਰੇ ਪਾਸੇ ਮਹਾਰਾਜ ਜੀ ਦੇ ਸੰਗਤਾਂ ਹੀ ਸੰਗਤਾਂ ਦਾ ਭਾਰੀ ਇਕੱਠ ਹੈ।
ਰਹਿ ਨਿਤਾ ਪ੍ਰਤ ਹਿਤ ਨਿਜ ਠਾਨ,
ਆਪਣਾ ਭਲਾ ਜਾਣ ਕੇ ਸਿੱਖ ਮਹਾਰਾਜ ਜੀ ਦੇ ਕੋਲ ਹੀ ਰਹਿੰਦੇ ਹਨ।
ਆਏ ਸਰਬ ਕੁਛ ਧਰਹਿ ਕਾਮਨਾ,
ਕਾਮਨਾ ਧਰਦੇ ਮਹਾਰਾਜ ਜੀ ਕੋਲ ਉਹੀ ਸਭ ਕੁਛ ਪ੍ਰਾਪਤ ਹੋ ਜਾਂਦਾ ਸਿੱਖਾਂ ਨੂੰ।
ਓਹੇ ਕੀਰਤਨ ਸੁਣਹਿ ਸੁਜਾਨ,
ਕੀਰਤਨ ਦੀਆਂ ਛੈ ਬਰਹਾਰ ਵੇਲੇ ਗੁਰੂ ਦਰਬਾਰ ਚ ਲੱਗੀਆਂ ਰਹਿੰਦੀਆਂ, ਗੁਰਸਿੱਖ ਭਾਵਨਾ ਨਾਲ ਸੁਣਦੇ ਨੇ।
ਲੋਕ ਪ੍ਰਲੋਕ ਸੁਧਾਰਿਓ ਕੇਤਿਕ,
ਕਈਆਂ ਨੇ ਆਪਣਾ ਲੋਕ ਪ੍ਰਲੋਕ ਸੁਧਾਰ ਲਿਆ ਹੈ।
ਸਹਿਤ ਸਿੱਧ ਕੇ ਬਿਦਤ ਜਹਾਨ,
ਸਿੱਧੀਆਂ ਦੇ ਸਹਿਤ ਜਗਤ ਵਿੱਚ ਵਿਦਤ ਹੋ ਗਏ, ਪ੍ਰਗਟ ਹੋ ਗਏ ਬੜੇ ਗੁਰਸਿੱਖ।
ਨਮੋ ਕਰਨੇ ਅਵਕਾਸ਼ ਨਾ ਪਾਵ ਹੈ,
ਇੰਨੀ ਸੰਗਤ ਹੈ ਵੀ ਮੱਥਾ ਟੇਕਣ ਵਾਲਿਆਂ ਨੂੰ ਵਾਰੀ ਨਹੀਂ ਆਉਂਦੀ।
ਸੰਗਤ ਨਹੀਂ ਹਜ਼ਾਰੋਂ ਆਏ,
ਹਜ਼ਾਰਾਂ ਸੰਗਤਾਂ ਨਿਤ ਨਵੀਆਂ ਹੀ ਆਉਂਦੀਆਂ ਮਹਾਰਾਜ ਜੀ ਦੇ ਪਾਸ।
ਇੱਕ ਰੁੱਖ ਸਦ ਹੋਵੇ ਕਰ ਬੰਦਨ,
ਬੰਦਨਾ ਕਰਕੇ ਰੁੱਖ ਸਦ ਹੋ ਕੇ ਜਾਂਦੇ ਹਨ।
ਅਨੇਕ ਪ੍ਰਕਾਰਨ ਜਸ ਬਿਦਤਾਏ,
ਜਾਂਦੇ ਗੁਰੂ ਸਾਹਿਬ ਦਾ ਜਸ ਕਰਦੇ ਜਾਂਦੇ ਮਹਾਰਾਜ ਜੀ ਦੀਆਂ ਦੀਆਂ ਵਡਿਆਈਆਂ ਕਰਦੇ ਜਾਂਦੇ ਹਨ।
ਲਿਆਏ ਤੇ ਹਾਵਲ ਕਰ ਅਰਦਾਸਨ,
ਤਾਰੇ ਨੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਭੇਟਾ ਕਰਕੇ ਅਰਦਾਸਾਂ ਕਰਾਉਂਦੇ।
ਦਿਨ ਪ੍ਰਤ ਬਹੁਤ ਬਾਰ ਵਰਤਾਏ,
ਦਿਨ ਪ੍ਰਤੀ ਦਿਨ ਲੰਗਰ ਵਰਤਦਾ, ਕੜਾ ਪ੍ਰਸ਼ਾਦ ਦੀਆਂ ਦੇਗਾਂ ਖੁੱਲੀਆਂ ਵਰਤਦੀਆਂ।
ਧੰਨ ਧੰਨ ਚਹੁ ਦਿਸ਼ਨ ਸੁਣਾਵ ਹੈ,
ਚਾਰੇ ਦਿਸ਼ਾਵਾਂ ਵਿੱਚ ਜਿੱਧਰ ਸਿੱਖ ਆਉਂਦੇ ਜਾਂਦੇ ਸਭ ਦੀ ਰਸਨਾ ਤੇ ਇੱਕੋ ਸ਼ਬਦ ਹੁੰਦਾ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ। ਇਹੀ ਸੁਣਦੇ ਤੇ ਇਹੀ ਸੁਣਾਉਂਦੇ।
ਇਮ ਮੰਗਲ ਸੁਖ ਕੇ ਸਮੁਦਾਏ,
ਕਿਉਂ ਮੰਗਲ ਹੋ ਰਹੇ, ਚਾਰੇ ਪਾਸੇ ਖੁਸ਼ੀਆਂ ਖੇੜਾ ਵਰਤ ਰਿਹਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਹੁਣ ਪ੍ਰਯਾਗਰਾਜ ਤੋਂ ਚੱਲ ਕੇ ਬਨਾਰਸ ਵੱਲ ਵੱਧ ਰਹੇ ਕਾਂਸ਼ੀ ਨੂੰ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਪਣ ਕਰੋਗੇ। ਸਾਹਿਬਾਂ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ,
ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ,
ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ,
ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ।
ਕਰਨੋ ਨਿਤ ਆਵੈ ਤਾਏ, ਕਰਨੋ ਨਿਤ ਆਵੈ ਤਾਏ, ਸਭ ਥਾਈ ਹੋਏ ਸਹਾਇ, ਸਭ ਥਾਈ ਹੋਏ ਸਹਾਇ,
ਸਭ ਥਾਈ ਹੋਏ ਸਹਾਇ, ਸਭ ਥਾਈ ਹੋਏ ਸਹਾਇ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਅਚੁੱਤ ਹੈ ਪਾਰ ਬ੍ਰਹਮ,
ਅਵਨਾਸੀ ਅਗਨਾਸ,
ਪੂਰਨ ਹੈ ਸਰਬ ਮੈਂ,
ਦੁਖ ਪੰਜਨ ਗੁਣ ਤਾਸ,
ਸੰਗੀ ਹੈ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਗੋਬਿੰਦ ਹੈ ਗੁਣ ਨਿਧਾਨ,
ਜਾ ਕੈ ਸਦਾ ਵਿਵੇਕ,
ਪਰੰਪਰ ਹਰ ਹਰੇ,
ਹੈ ਪੀ ਹੋਵਨ ਹਾਰ,
ਸੰਤ ਕੈ ਸਦਾ ਸੰਗ,
ਨਿਦਾਰਾਇਆ ਧਾਰ,
ਠਾਕੁਰ ਹਾਂ ਦਾਸ ਰੋ,
ਮੈਂ ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀ ਜੈ ਨਾਮ ਦਾਨ,
ਰਾਖੋ ਹੀਆ ਪਰੋਏ,
ਪ੍ਰਭ ਸ਼ਰਣਾਗਤੀ,
ਕਿਰਪਾ ਨਿਤ ਦਿਆਲ,
ਕੈ ਅੱਖਰ ਹਰ ਮਨ ਬਸਤ,
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਉਤਰੇ ਪਾਰ,
ਜੋ ਸ਼ਰਧਾ ਕਰ ਸੇ ਬੰਦੇ,
ਗੁਰ ਪਾਰ ਉਤਾਰਨ ਹਾਰ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਉਤਰੇ ਪਾਰ,
ਜੋ ਸ਼ਰਧਾ ਕਰ ਸੇ ਬੰਦੇ,
ਗੁਰ ਪਾਰ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।